ਆਦਿ ਸੱਚ ਜੁਗਾਰ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਾਂ ਨਿਵਤਾਰ ਉੱਠਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਤ ਸਿਆਣਤਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਸਿਵਤ ਗਿਆਰਾ ਹੋਈ ਹੈ ਸਿਵ ਕੂੜੈ ਸੁੱਤੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਵ ਸਿਆਰਾ ਹੋਈ ਹੈ ਕਿਵ ਕੂੜੈ ਸੁੱਤੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਸਾਜੀ ਵਾਜੀ ਗੁਰੂ ਖਾਲਸਾ ਸਾਹਿਬ ਜੀ ਜੀਓ ਸਤਨਾਮ ਦਾ ਜਾਪ ਜਪਾ ਕੇ ਸਾਰੀ ਸ੍ਰਿਸ਼ਟੀ ਅੰਦਰ ਸ਼ਾਂਤੀ ਵਰਤਾਈ ਸਭਨਾਂ ਦਾ ਭਲਾ ਸਤਿ ਸ੍ਰੀ ਪਾਤਸ਼ਾਹ ਨੇ ਕੀਤਾ ਜਿਹੜੇ ਬੜੇ ਬੜੇ ਹੰਕਾਰੀ ਸਨ ਬੜੇ ਬੜੇ ਦੇਵ ਦੂਤ ਵਰਗੇ ਆਦਮ ਖਾਣੇ ਸਨ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਸਤਿਕਾਰ ਕਰਨਾ ਚਾਹਿਆ ਸੀ ਉਹਨਾਂ ਨੂੰ ਵੀ ਸਮਤ ਦੇ ਕੇ ਸ੍ਰੀ ਪਾਤਸ਼ਾਹ ਜੀ ਨੇ ਹਿੰਸਾ ਤੋਂ ਰਹਿਤ ਕਰਕੇ ਹਰੇਕ ਬੰਦੇ ਮਾਤਰ ਦੀ ਸੇਵਾ ਕਰਨ ਵਾਲੇ ਜੀਵਨ ਨੂੰ ਵਾਹਿਗੁਰੂ ਦੇ ਸਿਧਨ ਵਾਲੇ ਸੰਗੀਤ ਸਾਹਿਬ ਨੂੰ ਬਣਾ ਦਿੱਤਾ ਬੜੇ ਬੜੇ ਦੇਵ ਸੀ ਦੈਵ ਸਨ ਰਾਸ ਸਨ ਉਹਨਾਂ ਨੂੰ ਹਿੰਦੂ ਨੂੰ ਚਰਨਾ ਲਾਇਆ ਬੜੇ ਬੜੇ ਜਨਮ ਬਾਦਸ਼ਾਹ ਜਿਹੜੇ ਸਨ ਸਿਕੰਦਰ ਲੋਧੀ ਵਰਗੇ ਜਿੱਥੇ ਹਿੰਦੂਆਂ ਦਾ ਨਾਮ ਸੁਣਦੇ ਸੀ ਉਹ ਫਤਿਹ ਕਰ ਦਿੰਦੇ ਸਨ ਅਤੇ ਜੇ ਕਿਤੇ ਸੰਤ ਦੀ ਆਵਾਜ਼ ਸੁਣਦੇ ਸਨ ਤਾਂ ਉਹਨਾਂ ਦੇ ਮੁੱਖ ਵਿੱਚ ਗਊ ਦੇ ਅਸਤ ਦੇਣ ਤੱਕ ਜਾਂਦੇ ਸਨ ਇੱਦਾਂ ਭੈਣਾ ਕੰਮ ਕਰਦੇ ਸਨ ਇਹੋ ਜਿਹੇ ਜਾਦਮਾਂ ਨੂੰ ਸਿੱਧੇ ਪਾਤਸ਼ਾਹ ਨੂੰ ਸਮਰਥ ਮਾਰਗ ਦੇ ਵਿੱਚ ਪਾਉਣਾ ਕੀਤਾ ਇਸੇ ਪ੍ਰਕਾਰ ਹਸਤੀਆਂ ਆਦਮਾਂ ਨੂੰ ਬੜੇ ਬੜੇ ਜਿਹੜੇ ਜਾਲਮ ਸੀ ਉਹਨਾਂ ਨੂੰ ਵੀ ਸੁਧਾਰ ਕੇ ਸਤਨਾਮ ਦੀ ਦੇਗ ਦੇ ਨਾਲ ਸਭਨਾਂ ਨੂੰ ਸਿੱਧੇ ਕਰ ਦਿੱਤਾ ਮਹਿਜ ਬਣਾ ਤਾ ਜੀਵਨ ਬੜੇ ਬੜੇ ਜਿਹੜੇ ਜੋ ਸਨ ਧਾਰਮੀ ਸਨ ਧੋਣੀ ਵਰਗੇ ਉਹਨਾਂ ਨੂੰ ਵੀ ਸਿੱਧੇ ਪਾਤਸ਼ਾਹ ਨੂੰ ਚੋਰੀਆਂ ਸੁਧਾ ਕੇ ਲਹਿਜ ਜੀਵਨ ਵਾਲੇ ਲੋਨ ਪਾ ਕੇ ਹੈਰਾਨ ਨਹੀਂ ਕਰਨਾ ਇਹੋ ਜਿਹੇ ਬਣਾ ਦਿੱਤਾ ਅੱਜ 1596 ਵਿਕਰਮੀ ਵਾਲੇ ਦਿਨ ਅੱਜ ਦੇ ਦਿਹਾੜੇ ਤੱਕ ਸਰਬੀਰ ਜੀ ਨੇ ਆਪ ਸੰਸਾਰ ਦੀ ਕਲਿਆਣ ਕਰਨ ਵਾਸਤੇ ਲੱਖਾਂ ਜੀਵਾਂ ਨੂੰ ਨਾਮ ਦੀ ਦਾਤ ਦਿੱਤੀ ਖੰਡਾਂ 'ਚ ਬ੍ਰਹਿਮੰਡਾਂ ਵਿੱਚ ਸਾਰੇ ਵਿਚਰ ਕੇ ਸੀਗੇ ਬਾਦਸ਼ਾਹ ਜੀ ਨੇ ਸਤਨਾਮ ਦਾ ਜੰਮਾ ਚਲਾਇਆ ਜਿਸ ਕਲਮੀ ਕਰਕੇ ਸਾਰੀ ਦੁਨੀਆ ਇਕੱਠੀ ਹੋਈ ਸੀ ਉਹਦੇ ਦੁੱਖਾਂ ਨੂੰ ਵਰਤਾ ਦਿੱਤੀ ਸਰਬੀਰ ਜੀ ਨੇ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਚੜਾਇਆ ਧਰਮ ਦੇ ਚਾਰੇ ਪੈਰ ਸਨ ਦਿੱਤੇ ਮਹਾਰਾਜ ਜੀ ਨੇ ਚੌ ਵਰਨਾਂ ਨੇ ਇੱਕ ਵਰਨ ਸਿੱਖੀ ਦੇ ਰੂਪ ਵਿੱਚ ਪ੍ਰਕਾਸ਼ ਦਾ ਸਿੱਖੇ ਪਾਤਸ਼ਾਹ ਜੀ ਨੇ ਐਸੀ ਤਕਲੀਫ ਕੀਤੀ ਕਰਜੋ ਬਾਬੇ ਤਾਰਿਆ ਸੱਚ ਨਾਮ ਪਰ ਮੰਤਰ ਚੜਾਇਆ ਉਹ ਬਖਸ਼ੀ ਬਾਬਾ ਜੀ ਦੀ ਨਹੀਂ ਹੋ ਕਿ ਕ੍ਰਿਸ਼ਨ ਦੇ ਨਾਲ ਨਹੀਂ ਕਹੀ ਜਾ ਸਕਦੀ ਸਾਧ ਸੰਗਤ ਦੀ ਮੀਨ ਨੂੰ ਸਤਿਗੁਰੂ ਜੀ ਨੇ ਸੰਗੀ ਅੰਗਦ ਦੇ ਸਾਲ ਕਿਨਾਰੇ ਤੇ ਜੋ ਜੈਸੇ ਕੀਤੇ ਸਭ ਸੰਗਤਾਂ ਦੂਰੋਂ ਦੂਰੋਂ ਸਤਿਗੁਰਾਂ ਦੇ ਜੋਤੀ ਦੇ ਸਮਾਨ ਨੂੰ ਸੁਣ ਕੇ ਆਈਆਂ ਬਹੁਤ ਸੰਗਤਾਂ ਪਿਆਰ ਦੇ ਨਾਲ ਸਿੱਧ ਪਿਆਸੀ ਬੋਲ ਕੇ ਨਾ ਸਾਧ ਗਈ ਹੋਰ ਜਿਸ ਵਿੱਚ ਜਿਹੀ ਜਿਸ ਹਿੰਮਤ ਸੀ ਸੰਗਤਾਂ ਵਾਲੇ ਪੀਰ ਪੈਗੰਬਰ ਸਿੱਧ ਸਭ ਸੰਗਤਾਂ ਦੇ ਜੋਤੀ ਦੇ ਸਮਾਨ ਤੋਂ ਪਹਿਲਾਂ ਦਰਸ਼ਨ ਕਰਨ ਵਾਲਾ ਬਹੁਤ ਬਹੁਤ ਜਿਹੀ ਜਿਹੀ ਸ਼ਕਤੀ ਸੀ ਐਸੀ ਬਰਕਤ ਉਹਨਾਂ 'ਚ ਹੋ ਗਈ ਸਾਰੇ ਸਾਲ ਦੀ ਕਿਰਪਾ ਨਾਲ ਦੂਰ ਨੇੜੇ ਆਲੇ ਸਿੱਧੀਆਂ ਵਾਲੇ ਆ ਪਹੁੰਚੇ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਸਿੱਖ ਲੱਗੀ ਸੀ, ਭਾਵੇਂ ਉਹਨਾਂ ਕੋਲ ਵੀ ਸਮਰੱਥਾ ਨਹੀਂ ਸੀ। ਗੁਰੂ ਸਾਹਿਬ ਦਾ ਇਹ ਜੋਤੀ ਦੇ ਸਮਾਨ ਦਾ ਸਮਾਨ ਸੁਣ ਕੇ ਉਹਨਾਂ 'ਚ ਵੀ ਹਿੰਮਤ ਹੋ ਗਈ। ਮਹਾਰਾਜ ਨੇ ਉਹਨਾਂ ਦੇ ਜਸ ਨੇ ਗੱਲ ਪਾਤਾ ਸੰਗਰਾਂ ਨੇ ਉਹ ਵੀ ਚੇਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਪਹੁੰਚ ਗਏ। ਸਾਰੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ। ਇਹੋ ਜਿਹਾ ਸਮਾਂ ਸੀ, ਸਾਰਿਆਂ ਦੀਆਂ ਅੱਖਾਂ ਦੀਆਂ ਪਲਕਾਂ ਜਿਹੜੀਆਂ ਸੀ ਉਹ ਹਿਲਣੋਂ ਹਟ ਗਈਆਂ। ਇੱਕ ਤੱਕ ਮਹਾਰਾਜ ਸਾਹਿਬ ਵੱਲ ਸਾਰੇ ਵੇਖਣ ਲੱਗ ਗਏ। ਸਤਿਗੁਰ ਦੀ ਆਣੀ 'ਚ ਸਜੇ ਹੋਏ ਹਨ, ਸਾਰੀ ਰਾਜ ਸੰਗਤਾਂ ਨੂੰ ਜਾਗਰੂਕ ਕੀਤਾ ਹੈ ਅਤੇ ਕੀਰਤਨ ਹਜ਼ੂਰ ਦੇ ਪਾਸ ਹੁੰਦਾ ਰਿਹਾ ਹੈ। ਇਸ ਵੇਲੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਸੂਰਜ ਚੜ੍ਹਨ ਦੇ ਨਾਲ ਸਾਰੀਆਂ ਸੰਗਤਾਂ ਨੂੰ ਜਗਤ ਨੂੰ ਦਰਸ਼ਨ ਦੇ ਕੇ ਕਹਿਣ ਲੱਗੇ, ਭਾਈ ਹੁਣ ਸਾਡੇ ਜੋਤੀ ਜੋ ਸਮਾਉਣ ਦਾ ਸਮਾਂ ਹੈ। ਸਭ ਸੰਗਤਾਂ ਨੇ ਮਤਵਾ ਕਿੱਥੇ ਕੋਈ ਰੋਗ ਸੀ, ਇਹ ਨਾ ਕੋਈ ਰੋਣ ਵਾਲੇ ਜਿਹੜੇ ਬੰਨੇ ਪੰਡ ਪੁਰਾਣੇ ਇਸ ਤਰ੍ਹਾਂ ਦੇ ਵਾਕ ਕਹਿ ਕੇ ਸਤਿਗੁਰੂ ਜੀ ਸਿੱਖਿਆ ਦਿੱਤੀ ਕਿ ਕਿਸੇ ਨੂੰ ਭਾਈ ਸਾਡੇ ਮਗਰੋਂ ਸੋਗ ਨਹੀਂ ਕਰਨਾ। ਸਾਰੇ ਰੰਗ ਮੰਗਲ ਦੇ ਸਹਿਜ ਰਹੇ, ਅਸੀਂ ਆਪਣਾ ਸਰੂਪ ਗੁਰੂ ਅੰਗਦ ਦੇ ਸਰੂਪ ਵਿੱਚ ਪ੍ਰਗਟ ਕੀਤਾ ਹੈ। ਉਸ ਵਕਤ ਮਹਾਰਾਜ ਦੇ ਪੁੱਤਰ ਬਾਬੇ ਸ੍ਰੀ ਚੰਦ ਜੀ ਨੂੰ ਪੁੱਛਿਆ ਕਿ ਸਤਿਗੁਰੂ ਆਪ ਜੀ ਦੀ ਦਾਵਤ ਕਿਸੇ ਪ੍ਰਕਾਰ ਦਾ ਕਿਸ ਤਰ੍ਹਾਂ ਖੁੱਲ ਪਏ ਆ, ਕੀ ਕੁਝ ਕਰਨਾ ਹੈ। ਮਹਾਰਾਜ ਕਹੇ, ਦੀਆ ਮੇਰਾ ਏਕ ਨਾਮ ਦਸੋ ਚੁਕਾਇਆ ਤੇਲ, ਹੁਣ ਚਾਹੁੰਦੇ ਸੋਚਿਆ ਚੁਕਾ ਜਾਂ ਸੁਮੇਲ। ਅਸੀਂ ਭਾਈ ਪਰਮੇਸ਼ਵਰ ਦਾ ਨਾਮ ਹੀ ਦੀਆ ਜਗਾਇਆ ਹੈ ਕਿਸੇ ਪਾਸੇ। ਇਹਦੇ ਵਿੱਚ ਜਿਹੜਾ ਸਰੀਰ ਦੇ ਜੰਮੇ ਮਨ ਦਾ ਦੁੱਖ ਵੇਖਣਾ, ਇਹ ਤੇਲ ਪਾ ਕੇ ਸਾਰ ਦਿੱਤਾ ਹੈ। ਇਸ ਚਾਨਣ ਦੇ ਨਾਲ ਸਾਲ ਸੰਗਤ ਜੀ ਇਹ ਜੰਮੇ ਮਨ ਦਾ ਦੁੱਖ ਸੋਚਿਆ ਗਿਆ ਹੈ ਤੇ ਜਮਾਂ ਦੇ ਨਾਲ ਮਿਲਾਪ ਦੁਨੀਆਂ ਵੀ ਚੱਕਿਆ ਗਿਆ ਹੈ। ਲੋਕਾਂ ਮਤ ਕੋ ਸਕੜ ਪਾਏ, ਜੇ ਲੋਕੋ ਕਿਸੇ ਪਕੜ ਵਿੱਚ ਨਾ ਪਏ, ਕਿਸੇ ਸਾਰੀ ਵਿੱਚ ਨਾ ਪਏ। ਇੱਕ ਲੱਖ ਮਣਿਆਂ ਕਰ ਰਹੇ ਰੱਤੀ ਲੋਕਾਂ ਹੈ, ਲੱਖਾਂ ਮਣਾਂ ਧਾਰ ਇਕੱਠੇ ਕਰਕੇ ਜਿਵੇਂ ਲੱਕੜੀਆਂ ਦੇ ਇੱਕ ਰੱਤੀ ਕੱਗ ਲਾ ਰਹੀ, ਉਹ ਸਾਰੇ ਸਰ ਕੇ ਸਵਾਹ ਹੋ ਜਾਂਦੇ ਹੈ। ਐਂ ਮਹਾਰਾਜ ਦੇ ਨਾਮ ਨਾਲ ਸਾਰੇ ਪਾਪ ਨਾਸ ਹੋ ਜਾਣਗੇ। ਪਰਮੇਸ਼ਵਰ ਦੇ ਨਾਮ ਦੀ ਓਟ ਰੱਖਿਓ, ਹੋਰ ਕਿਸੇ ਪ੍ਰਕਾਰ ਦੀ ਟੇਕ ਨਹੀਂ ਰੱਖਣੀ। ਜਿਸ ਕੇ ਪਾਤਸ਼ਾਹ ਆਪਦੇ ਪਿੰਡ ਭਰਾਉਣ ਵਾਲ ਕੀ ਆ ਗਿਆ, ਬਾਬਾ ਸ੍ਰੀ ਚੰਦ ਜੀ ਨੂੰ ਪੁੱਛਿਆ ਤੇ ਪਤਲਾ ਬਾਲਕ ਕੀ ਆ ਗਿਆ ਹੈ, ਕਿਰਿਆ ਬਾਲਕ ਬਾਹਰੀ ਤੇਰੀ ਸਤਾਰੀ ਵਾਲ ਕੀ ਆ ਗਿਆ ਹੈ। ਮਾਰੇ ਕਿਹਾ, ਪਿੰਡ ਪਤਲੀ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ। ਜਿਹੜੇ ਸਾਡੇ ਪਿੰਡ ਭਰਨੇ ਆ, ਇਹ ਸੱਚਾ ਨਾਮ ਜਿਹੜਾ ਜਪਣਾ, ਇਹੋ ਮੇਰੇ ਸਾਡੇ ਪਿੰਡ ਭਰਨੇ ਆ। ਭਾਈ ਵਿਆਹੀ ਆਦਕਾਂ ਦੇ ਲੋਕ ਫਲਗੀ ਆਦਕ ਲੋਕਾਂ ਦੇ ਪਿੰਡ ਭਰਦੇ ਆ, ਜਿਹੜਾ ਸੱਚਾ ਨਾਮ ਜਪਣਾ ਸਾਡੇ ਇਹੋ ਪਿੰਡ ਭਰਨੇ ਆ। ਅਤੇ ਪਿੰਡ ਪਤਲ ਹੈ, ਸੱਚ ਨਾਮ ਪਿੰਡ ਪਤਲ ਮੇਰੀ ਕੇਸੋ ਦਾ ਜਿਹੜਾ ਨਾਮ ਹੈ, ਇਹ ਸਾਡੇ ਪਿੰਡ ਭਰਨੇ ਆ। ਅਤੇ ਜਿਹੜਾ ਪਤਲਾਂ ਜਿਹੜੀਆਂ ਦਿੰਦੇ ਹੁੰਦੇ ਆ ਮਗਰੋਂ ਗਰੀਬ ਸ਼ਾਂਤ ਹੋਏ ਤੋਂ ਬਾਅਦ ਪੱਕੇ ਪਿੰਡ ਭਰਦੇ ਸੀ, ਪੱਕੇ ਪਿੰਡ ਉਹ ਸੱਚਾ ਨਾਮ ਹੈ। ਅਤੇ ਕਿਰਿਆ ਬਾਹਰੀ ਕਈ ਸਾਰੀ ਸਰਕਾਰ ਦਾ ਨਾਮ ਹੈ ਸਾਡਾ ਮਹਾਰਾਜ ਸਾਹਿਬ ਸਿੰਘ ਜੀ। ਇੱਥੇ ਉੱਥੇ ਆਉਂਦੇ ਪਾਸੇ ਮੇਰਾ ਆਧਾਰ, ਇਸ ਲੋਕ 'ਚ ਵੀ, ਉੱਥੇ ਪ੍ਰਲੋਕ 'ਚ ਵੀ, ਅੱਗੇ ਦੁਨੀਆਂ 'ਚ ਵੀ, ਇਹ ਅੱਗੇ ਪ੍ਰਲੋਕ ਵਿੱਚ ਵੀ, ਇਸ ਲੋਕ ਪਿੱਛੇ ਵੀ, ਸਾਡਾ ਆਸਰਾ ਇੱਕ ਨਾਮ ਹੀ ਹੈ। ਅਸੀਂ ਨਾਮ ਤੋਂ ਬਗੈਰ ਹੋਰ ਕੋਈ ਟੇਕ ਨਹੀਂ ਰੱਖੀ। ਇਹ ਸਰਦੀਸ ਅੱਗੇ ਪਾਤਸ਼ਾਹ ਜੀ ਨੂੰ ਬਚਨ ਕੀਤੇ, ਇੱਥੇ ਉੱਥੇ ਆਉਂਦੇ ਪਾਸੇ ਮੇਰਾ ਆਧਾਰ ਹੈ। ਅਤੇ ਇੱਕ ਲੋਕ ਵੀ ਹੋਰ ਸੰਸਰੀ ਬ੍ਰਾਹਮਣ ਦਾ ਪਿੰਡ ਖਾਏ, ਇੱਕ ਲੋਕ ਧਰਤੀ ਦੇ ਉੱਤੇ ਖਲਗੀ ਦੇ ਰੇਤੇ ਦੇ ਪਿੰਡ ਭਰ ਗਏ ਹਨ। ਉਹ ਧਰਤੀ ਦੇ ਸਿੰਘ ਨੂੰ ਕੱਚੇ ਕਹਿੰਦੇ ਹਨ ਜੇ ਪਿੰਡ ਭਰਨੇ। ਇੱਕ ਲੋਕੀ ਦੋ ਲੋਕ ਨੂੰ ਜਾਣ ਕਰਕੇ ਉਹ ਪੱਕੇ ਪਿੰਡ ਭਰਾਉਂਦੇ ਹਨ ਜੇ ਦੇਰ ਕਿਆ ਦਿਨ ਵਿੱਚ ਜਾਣ ਕੇ। ਉਹ ਧਰਤੀ ਦੇ ਸਿੱਖਣ ਵਾਲੇ ਸਾਧੂ ਆਰ ਕੇ ਰੇਤਾਂ ਦੇ ਉੱਤੇ ਸੰਸਰੀ ਇਹ ਕੱਚੇ ਪਿੰਡ ਭਰਦੇ ਹਨ ਗੇ। ਤੇ ਬ੍ਰਾਹਮਣ ਵੱਟ ਪਿੰਡ ਖਾਏ, ਕਹਿੰਦੇ ਬ੍ਰਾਹਮਣ ਲੋਕ ਜਿਹੜੇ ਆ ਕੇੜੇ ਵੱਟ ਕੇ ਉਹ ਖਾ ਜਾਂਦੇ ਹਨ। ਤੇ ਜਿਹੜਾ ਖਾਧਾ ਹੋਇਆ ਉਹਨਾਂ ਦਾ ਭੋਜਨਾ, ਉਹ ਚਾਰ ਪਹਿਰ ਬਾਅਦ ਭੁੱਖ ਲੱਗੀ ਆਉਂਦੀ ਹੈ। ਇਸ ਤਰ੍ਹਾਂ ਕਿਸੇ ਨੂੰ ਖਾ ਕਰਕੇ ਤ੍ਰਿਪਤੀ ਜੇ ਤੁਸੀਂ ਕਰੋਗੇ, ਉਹ ਤ੍ਰਿਪਤੀ ਕਿਤਰਾ ਵੀ ਕਿਵੇਂ ਕਰ ਸਕੋਗੇ। ਮਹਾਰਾਜ ਸਾਹਿਬ ਆਖੇ, ਦੱਸੋ ਕਿਵੇਂ ਤ੍ਰਿਪਤੀ ਹੋਵੇ। ਮਹਾਰਾਜ ਕਹਿੰਦੇ, ਨਾਨਕ ਪਿੰਡ ਬਖਸ਼ੀਸ਼ਾ ਕਿਵੇਂ ਮਸ਼ਹੂਰ ਕਰਨਾ। ਉਹ ਸਾਡੇ ਕੋਲੇ ਪਿੰਡ ਭਾਈ ਭਰਨੇ, ਇਹੋ ਜਿਹੜੀ ਪਰਮੇਸ਼ੁਰ ਦੀ ਬਖਸ਼ਿਸ਼ ਹੈ, ਉਹ ਨਾਮ ਹੀ ਸਾਡੇ ਪਿੰਡ ਭਰਨੇ ਹੈ। ਕਿਵੇਂ ਮਸ਼ਹੂਰ ਸੁਣਾ, ਜਿਹੜੇ ਕਦੇ ਮੁੱਕਣ ਵਾਲੇ ਨਹੀਂ ਹਨ। ਇਹ ਉਦੇਸ਼ ਬਾਬੇ ਸ੍ਰੀ ਚੰਦ ਨੂੰ ਜੋਤੀ ਜੋ ਸਮਾਏ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਅਤੇ ਇਸੇ ਪ੍ਰਕਾਰ ਮਹਾਰਾਜ ਗੰਗਾ ਤੇ ਫੁੱਲ ਪਾਉਣ ਵਾਲ ਚ ਕੀ ਆ ਗਿਆ। ਮਹਾਰਾਜ ਕਹਿੰਦੇ, ਗੰਗ ਮਨਾਰ ਸਿਹਤ ਕੁਮਾਰੀ ਨਾਵਾ ਆਪਣਾ ਰਾਹ। ਜਿਹੜੀ ਪਰਮੇਸ਼ੁਰ ਤੇਰੀ ਸਿਹਤ ਕਰਨੀ, ਸਾਡੀ ਗੰਗਾ ਤੇ ਕਾਸ਼ੀ ਇਹ ਹੋਈ ਹੈ। ਜਿਹੜਾ ਆਤਮਾ ਰਾਮ ਦੀ ਕਾਸ਼ੀ, ਇਹੋ ਹੀ ਇਸ਼ਨਾਨ ਕਰਨਾ ਗੰਗਾ ਜੀ ਵਿੱਚ। ਤੇ ਨਾਵਾ ਆਪਣਾ ਰਾਹ, ਇਸ ਪ੍ਰਕਾਰ ਸਾਹਿਬ ਸੰਗਤ ਗੁਰੂ ਸਾਹਿਬ ਨੇ ਆਪਣੀ ਕਿਰਿਆ ਦਾ ਦੱਸਿਆ, ਜੋ ਆਸਾ ਰਾਗ ਲਈ ਸ਼ਬਦ ਆਉਂਦਾ। ਫਿਰ ਮਹਾਰਾਜ ਸਾਹਿਬ ਸਾਰਿਆਂ ਨੂੰ ਦਰਸ਼ਨ ਦਿੰਦੇ ਹੋਏ
ਉਹ ਫਿਰ ਸਰਦੀਆਂ ਦੇ ਵਾਸਤੇ ਸੰਦੇ ਦੇਵਤਿਆਂ ਦੇ ਸਮੇਤ ਦਿਵਾਨ ਆਇਆ। ਉਸ ਦਿਵਾਨ ਵਿੱਚ ਸ੍ਰੀ ਗੁਰੂ ਮਹਾਰਾਜ ਸਾਹਿਬ ਆਪਣਾ ਸਰੀਰ ਬਦਲ ਕਰਕੇ ਗਰੀਬ ਨਿਵਾਸ ਦੇ ਪਾਤਸ਼ਾਹ ਧਾਰ ਕਰਕੇ ਜਿਸ ਵਕਤ ਸਤਿਕਾਰ ਨੂੰ ਤਿਆਰੀ ਕੀਤੀ ਜਾਣ ਦੀ, ਉਸ ਵਕਤ ਬਾਬਾ ਸ੍ਰੀ ਚੰਦ ਲਕਸ਼ਮੀ ਦਾਸ ਨੇ ਆ ਕੇ ਦੁਹਾਈ ਦਿੱਤੀ ਕਿ ਹੇ ਮਹਾਰਾਜ ਪਰਮੇਸ਼ਵਰ ਦੇ ਵਾਸਤੇ ਦੋ ਘੜੀਆਂ ਜ਼ਰੂਰ ਦਰਸ਼ਨ ਦੱਸੋ। ਉਸ ਵਕਤ ਇਹਨਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਸਾਹਿਬ ਜੀ ਉੱਠ ਕੇ ਬੈਠ ਗਏ। ਕਹਿਣ ਲੱਗੇ, ਤੁਸੀਂ ਇੰਨੀ ਹੁਣ ਸਰਧਾ ਕਰਕੇ ਆਏ ਹੋ, ਪਹਿਲਾਂ ਬੁਲਾ ਰਹੇ ਆਏ ਨਹੀਂ ਸੀ। ਜੇ ਤੁਸੀਂ ਹੁਣ ਭਾਵਨਾ ਕਰਦੇ, ਚਾਰ ਯੁੱਗ ਦੀ ਉਮਰ ਸਾਡੀ ਪ੍ਰਾਪਤ ਕਰ ਸਕਦੇ ਸੀ। ਚੱਲ ਤੁਹਾਡੇ ਹੱਥ ਕੀ ਹੈ, ਵਾਹਿਗੁਰੂ ਨੇ ਐਵੇਂ ਪਾਉਂਦਾ ਸੀ, ਤੁਸੀਂ ਦੋ ਘੜੀਆਂ ਹੀ ਦਰਸ਼ਨ ਮੰਗਿਆ। ਚੰਗਾ, ਹੁਣ ਤੁਸੀਂ ਦੋ ਘੜੀਆਂ ਜੋ ਕੋਈ ਕਹਿੰਦੇ ਇੱਛਾ ਕਰਨੇ ਮੰਗ ਲਓ। ਇਹਨਾਂ ਨੇ ਕਿਹਾ, ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਕਸੇ ਦੇਵਤਾ ਆਪ ਨੇ, ਸਾਡੀ ਅਸੀਂ ਸੰਤਾਨ ਹਾਂ, ਅਸੀਂ ਕੀ ਕਰਾਂਗੇ। ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਭਾਈ ਇਹ ਜਿਹੜੀ ਚੀਜ਼ ਹੈ ਜੋ ਗੁਰੂ ਅੰਗਦ ਸਾਹਿਬ ਨੇ ਧਾਰਨਾ ਕਰਕੇ ਪ੍ਰਾਪਤ ਕੀਤੀ, ਉਹ ਲੁੱਟੀ ਛੀਤੀ ਹੋਈ ਨੇ। ਸਾਰੀਆਂ ਸੰਗਤਾਂ ਨੂੰ ਪੜ੍ਹ ਕੇ ਵੀ ਗੁਰੂ ਅੰਗਦ ਸਾਹਿਬ ਜੀ ਨੂੰ ਬਖਸ਼ਿਸ਼ ਹੋਈ ਹੈ। ਇਹ ਤੂੰ ਸਬਰ ਦੀ ਦਾਤ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੋਂ ਪ੍ਰਾਪਤ ਕਰ ਸਕੋਗੇ, ਤੁਸੀਂ ਕਰਨੀ। ਅਤੇ ਜਿਹੜੀਆਂ ਤੁਸੀਂ ਰਿਧੀਆਂ ਸਿੱਧੀਆਂ ਬਾਬਤ ਮਾਇਆ ਬਾਬਤ ਕਰਦੇ ਹੋ, ਇਹ ਤਾਂ ਗੁਰੂ ਦੇ ਪੁੱਤਰਾਂ ਨੂੰ ਵੀ ਲੋਕ ਪੂਜਿਆ ਕਰਨਗੇ। ਸੇਵਾ ਕਰਿਆ ਕਰੀਏ, ਠੀਕ ਹੈ, ਸਾਡੇ ਸਰੀਰ ਤੋਂ ਪੁੱਤਰ ਹੋਏ ਹੋ, ਸਾਡੀ ਲੋਕ ਕਿਹਨੂੰ ਸਤਿਕਾਰ ਕਰਨਗੇ, ਸਾਡੀ ਪੂਜਾ ਬੜੀ ਹੋਵੇਗੀ, ਤੁਹਾਡਾ ਸਤਿਕਾਰ ਬੜਾ ਹੋਵੇਗਾ। ਪਰ ਸਬਰ ਦੀ ਦਾਤ ਗੁਰੂ ਅੰਗਦ ਸਾਹਿਬ ਨੇ ਅਸੀਂ ਬਖਸ਼ੀ ਕੀਤੀ। ਇਹ ਆਪਣੀ ਕਰਾਂ ਆਪ, ਆਪਣੀ ਸਾਰੀ ਸ਼ਕਤੀ ਜੋ ਤੋ ਹੈ, ਜੁਗਤ ਸਾਹਿਬ ਸਹਿ ਕਾਇਆ ਫੇਰ ਪਲੱਤੀ ਹੈ। ਇਸ ਪ੍ਰਕਾਰ ਬਚਨ ਕਹਿ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧੀਰਜ ਦੇ ਕੇ ਫਿਰ ਭਾਈ ਬੁੱਢੇ ਸਾਹਿਬ ਨੂੰ ਕਿਹਾ, ਮਹਾਰਾਜ ਵਾਹਿਗੁਰੂ ਮੰਤਰ ਦੇ ਅਰਥ ਸੁਣਾਓ। ਸਤਿਗੁਰੂ ਜੀ ਨੇ ਵਾਹਿਗੁਰੂ ਮੰਤਰ ਦੇ ਅਰਥ ਕਿਰਪਾ ਕਰਕੇ ਸੁਣਾਉਣਾ ਕੀਤੇ। ਸਭ ਸੰਗਤਾਂ ਦੇ ਅੰਦਰ ਐਸਾ ਪਿਆਰ ਹੋ ਗਿਆ, ਦੇਸ ਕਾਲ ਸਾਰਿਆਂ ਨੂੰ ਭੁੱਲ ਗਏ। ਗਰੀਬ ਨਿਵਾਸ ਜੀ ਨੇ ਉਹ ਸਭ ਨੂੰ ਦਰਸ਼ਨ ਦਿੰਦਿਆਂ ਹੋਇਆ ਆਪ ਜੀ ਚਾਦਰਾ ਆਪਣੇ ਚਿਹਰੇ ਤੇ ਲੈ ਕੇ ਬਿਰਾਜਮਾਨ ਹੋ ਗਏ। ਆਗਿਆ ਕਰਕੇ ਕਨਾਬ ਦੇ ਅੰਦਰ ਸਾਰੇ ਸਰੀਰ ਬਾਹਰ ਬੈਠ ਜਾਓ। ਇਸ ਪ੍ਰਕਾਰ ਆਗਿਆ ਦਿੱਤੀ ਕਿ ਕੁਸ਼ੇਲ ਭਾਈ ਭਰਾ ਨੂੰ ਵੀ ਕਨਾਬ ਦੇ ਵਿੱਚ ਬੈਠੇ ਰਹਿਣ ਸਰੀਰ ਦੇ ਪਾਸ। ਉਸ ਵਕਤ ਨੂੰ ਪਠਾਨ ਸਾਹਿਬ ਸੰਗਲੀ ਚੱਲ ਕੇ ਆ ਗਏ। ਇਹਨਾਂ ਨੇ ਕਿਹਾ, ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ। ਸਿੱਖਾਂ ਨੇ ਕਿਹਾ, ਵੀ ਦਰਸ਼ਨ ਤੁਸੀਂ ਜੋਤੀ ਜੋਤ ਸਮਾਨ ਤੋਂ ਪਹਿਲਾਂ ਕਰ ਸਕਦੇ ਸੀ, ਤੁਸੀਂ ਪਹਿਲਾਂ ਕਿਉਂ ਨਹੀਂ ਆਏ? ਹੁਣ ਤਾਂ ਮਹਾਰਾਜ ਜੋਤੀ ਜੋਤ ਸਮਾ ਗਏ ਹੈ। ਇਹਨਾਂ ਨੂੰ ਸਸਰ ਪੱਕੇ ਕਹਿਣ ਲੱਗੇ, ਅਸੀਂ ਬਾਹਲੀਆਂ ਗੱਲਾਂ ਨਹੀਂ ਜਾਣਦੇ। ਜਿਵੇਂ ਤੁਸੀਂ ਆਪਣੇ ਗੁਰੂ ਜਾਣ ਕੇ ਪਾਸ ਜਾਂਦੇ, ਅਸੀਂ ਵੀ, ਸਾਡੇ ਵੀ ਪੀਰ ਹਨ, ਅਸੀਂ ਇਹਨਾਂ ਦੇ ਪਾਸ ਜਾਣਾ। ਇਹ ਸੁਣ ਕਰਕੇ ਸਭ ਸੰਗਤ ਜੀ ਹਿੰਦੂਆਂ ਨੂੰ ਸਸਰ ਜਾ ਪਕੜੇ। ਇਹ ਸਿਆਣਿਆਂ ਸਿੱਖਾਂ ਨੂੰ ਉਸ ਵੇਲੇ ਇਹਨਾਂ ਨੂੰ ਕਹਿ ਵੀ ਝਗੜਾ ਨਾ ਪਾਓ, ਗੁਰੂ ਸਾਹਿਬ ਦਾ ਆਵਾਜ਼ਾ ਲਓ। ਉਸ ਵਕਤ ਸਭ ਸੰਗਤ ਜੀ ਗੁਰੂ ਸਾਹਿਬ ਦਾ ਹੁਕਮ ਲਿਆ। ਭਾਈ ਮਨੀ ਸਿੰਘ ਸਾਹਿਬ ਜੀ ਤਵਾਰੀ ਕਿਉਂ ਲਿਖਿਆ ਹੈ, ਗੁਰੂ ਸਾਹਿਬ ਨੇ ਆਵਾਜ਼ਾ ਦਿੱਤਾ, ਬਾਬਾ ਨਾ ਗੋਰ ਮੈਂ, ਨਾ ਮੜੀ, ਨਾ ਮੈਂ ਮਤ ਮੈਂ, ਬਾਬਾ ਗੁਰੂ ਅੰਗਦ ਤੇ ਹੀ ਹੈ ਨਾ। ਇਹ ਪਿਤਾ ਹੋ ਗਏ ਕਿ ਅਸੀਂ ਨਾ ਤਾਂ ਕਬਰ ਵਿੱਚ ਹਾਂ, ਤੁਸੀਂ ਸਾਨੂੰ ਮਜ਼ਲ ਚ ਪਜਾਇਆ ਚਾਹੁੰਦੇ ਹਾਂ, ਅਤੇ ਨਾ ਅਸੀਂ ਮਟੀਆਂ ਵਿੱਚ ਹਾਂ ਜਿਵੇਂ ਹਿੰਦੂ ਮਟੀਆਂ ਬਣਾਉਂਦੇ ਆ, ਅਤੇ ਨਾ ਅਸੀਂ ਕਿਸੇ ਪ੍ਰਕਾਰ ਮਤਾਂ ਵਿੱਚ ਜਿਵੇਂ ਜੋ ਵੀ ਮਤ ਬਣਾ ਕੇ ਪੂਜਦੇ ਆ, ਅਸੀਂ ਤਾਂ ਗੁਰੂ ਅੰਗਦ ਸਾਹਿਬ ਦੇ ਸਿਰ ਦੇ ਵਿੱਚ ਹਾਂ। ਇਹ ਵਾਰ ਗੁਰੂ ਸਾਹਿਬ ਨੇ ਕਹੇ, ਸੁਣ ਕੇ ਸਾਰੇ ਪ੍ਰਸੰਨ ਹੋ ਗਏ। ਕਨਾਬ ਜਿਸ ਵਕਤ ਪਾਣੀ ਹੋਈ ਸੀ, ਉਹ ਕਲਾਤੀ ਸਭ ਨੇੜੇ ਹੋ ਕੇ ਦਰਸ਼ਨ ਕਰਨ ਲੱਗੇ। ਜੋ ਦਰਸ਼ਨ ਕਰਨ ਲੱਗੇ, ਭਾਈ ਮਨੀ ਸਿੰਘ ਸਾਹਿਬ ਨੇ ਕਿਹਾ, ਹਿੰਦੂਆਂ ਦੇ ਮੁਸਲਮਾਨਾਂ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਤੁਸੀਂ ਫੁੱਲ ਲਿਆਓ ਮਹਾਰਾਜ ਚਰਨਾਂ ਦੇ, ਜਿਹਦੇ ਫੁੱਲ ਕਮਾ ਜਾਣ, ਉਹਨਾਂ ਨੂੰ ਆਗਿਆ ਨਹੀਂ, ਉਹਨਾਂ ਦੇ ਤਰੀਕੇ ਦੇ ਨਾਲ ਵੀ ਤੁਸੀਂ ਮਹਾਰਾਜ ਸਾਹਿਬ ਦੇ ਸਰੀਰ ਦਾ ਦੇਹਾਂਤ ਨਹੀਂ ਕਰਨਾ, ਅਤੇ ਜਿਨ੍ਹਾਂ ਦੇ ਫੁੱਲ ਖਿੜੇ ਰਹਿਣ, ਉਹਨਾਂ ਨੂੰ ਉਸ ਤਰੀਕੇ ਨਾਲ ਮਹਾਰਾਜ ਸਾਹਿਬ ਦੇ ਸਰੀਰ ਦਾ ਸਤਿਕਾਰ ਕਰ ਦੇਣਾ। ਇਹ ਜਦੋਂ ਵਜੂ ਕੀਤੇ ਸਿਆਣਿਆਂ ਸਿੱਖਾਂ ਨੇ, ਉਹ ਸਿਰਫ ਫੁੱਲਾਂ ਦੇ ਟੋਕਰੇ ਲੈ ਆਏ, ਮਹਾਰਾਜ ਸਾਹਿਬ ਦੇ ਜਿੱਥੇ ਚਾਵੇ ਹੇਠ ਮਾਰੇ ਗਏ ਸੀ, ਉਸਦੇ ਰਾਏ ਵਾਲੇ ਰੱਖ ਦਿੱਤੇ, ਅਤੇ ਜਿਸ ਵਕਤ ਰੱਖ ਦਿੱਤੇ, ਅਰਦਾਸ ਕੀਤੀ ਸਿੱਖ ਨੇ, ਅਰਦਾਸ ਕਰਨ ਤੋਂ ਫੁੱਲ ਉਸੇ ਪ੍ਰਕਾਰ ਜਿੰਨੇ ਸੀ ਸਾਰੇ ਕੁਮਰਾਏ, ਨਾ ਹਿੰਦੂਆਂ ਦੇ, ਨਾ ਮੁਸਲਮਾਨਾਂ ਦੇ, ਉਹ ਫੁੱਲ ਉਵੇਂ ਹੀ ਖਿੜੇ ਰਹੇ। ਭਾਈ ਮਨੀ ਸਿੰਘ ਸਾਹਿਬ ਨੇ ਇਹ ਲਿਖਿਆ, ਫੁੱਲ ਜਿਸ ਵਕਤ ਖਿੜੇ ਰਹੇ, ਉਸੇ ਚਾਦਰਾ ਚਾਕੇ ਮਾਰੇ ਗਏ, ਦੇ ਦਰਸ਼ਨ ਕਰਨ ਲੱਗੇ, ਭਈ ਨੇ ਆਪਦੀ ਦੇਹ ਵੀ ਅਲੋਪ ਕਰ ਲਈ। ਕਹਿੰ ਦੇ ਮਹਾਰਾਜ ਸਾਹਿਬ ਸਤਿਖੰਡ ਨੂੰ ਚਲੇ ਗਏ। ਫਿਰ ਉਸ ਵੇਲੇ ਸਾਰਿਆਂ ਨੂੰ ਕਿਹਾ ਕਿ ਲੋ, ਭਾਈ ਗੁਰੂ ਸਾਹਿਬ ਨੇ ਆਪ ਹੀ ਝਗੜਾ ਨਿਬੇੜ ਕਿਆ। ਇਹ ਮਹਾਰਾਜ ਸਾਹਿਬ ਦਾ ਮਤ ਹੈ, ਨਾ ਹਿੰਦੂਆਂ ਦੇ ਅਨੁਸਾਰ ਹੈ, ਨਾ ਮੁਸਲਮਾਨਾਂ ਦੇ ਅਨੁਸਾਰ ਹੈ, ਇਹ ਸਾਰਾ ਹੀ ਝਗੜਾ ਨਿਬੇੜਤਾ। ਗੁਰੂ ਸਾਹਿਬ ਸਾਰਿਆਂ ਦੇ ਸਾਂਝੇ ਹੈ, ਚਾਹਦਾ ਗੁਰੂ ਸਾਹਿਬ ਦਾ ਉਤਲਾ ਅੱਧਾ ਮੁਸਲਮਾਨਾਂ ਨੇ ਲੈ ਲਿਆ, ਅੱਧਾ ਹਿੰਦੂਆਂ ਨੂੰ ਦੇ ਦਿੱਤਾ, ਹਿੰਦੂਆਂ ਨੂੰ ਸਤਿਕਾਰ ਕਰ ਦਿੱਤਾ, ਮੁਸਲਮਾਨਾਂ ਨੂੰ ਜਾ ਕੇ ਇਸ ਪ੍ਰਕਾਰ ਦੇਹਰੇ ਸਾਹਿਬ ਵਿੱਚ ਜਾਗਦਾਰ ਨਾਲ ਵੀ ਬਣੀ ਹੋਈ ਸੀ, ਉਹਨਾਂ ਨੂੰ ਦੁਹਰਾ ਦਿੱਤਾ, ਕਿਉਂ ਸਾਰਾ ਝਗੜਾ ਮਿਟ ਗਿਆ, ਕਿਉਂ ਐਸੇ ਸਤਿਗੁਰੂ ਜਿਹੜੇ ਸਾਰੇ ਸਾਂਝਿਆਂ ਦੇ। ਜਿਨ੍ਹਾਂ ਵਿਚਾਰਿਆਂ ਦੇ ਸਾਂਝੇ ਹਨ, ਹਿੰਦੂ ਵੀ ਗੁਰੂ ਸਾਹਿਬ ਤੇ ਮੇਲ ਕਰਦੇ ਹਨ, ਮੁਸਲਮਾਨ ਵੀ ਮੇਲ ਕਰਦੇ ਹੈ, ਇਹੋ ਜਾਹਰ ਪੀਰ ਜਗਗੁਰ ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਉਧਾਰ ਕਰਨ ਵਾਸਤੇ, ਜਿਨ੍ਹਾਂ ਨੇ ਉਤਾਰ ਧਾਰ ਕੇ ਸਾਰੀ ਦੁਨੀਆਂ ਨੂੰ ਸਿੱਖੀ ਆਪਣੀ ਬਖਸ਼ੀ ਹੈ, ਉਹਨਾਂ ਸਰਗੰਗ ਜੇਤੂ ਜੋ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ। ਇਸ ਵਕਤ 10 ਮਿੰਟ ਹੋ, 15 ਮਿੰਟ ਹੋ ਗਏ ਨਾ ਸਿਵਜ ਕੇ, ਸਵਾਇ ਕਿ ਸ਼ਬਦ ਦੀ ਵਿਚਾਰ ਵੀ ਕਰ ਲਈਏ, ਇਸ ਕਰਕੇ ਸੰਗਤ ਇਹ ਸਾਰੇ ਆਪ ਜੁੜੇ ਹੋਏ ਕਿਉਂ ਗੁਰਪੁਰਬ ਦਾ ਸ਼ੁਕਰ ਪਾਤਸ਼ਾਹ ਜੀ ਦਾ ਅੱਜ ਸੰਗਤਾਂ ਮਨਾ ਰਹੀਆਂ, ਜਿਹਨਾਂ ਦਾ ਜੋਤੀ ਜੋ ਸਮਾਉਣ ਦਾ ਗੁਰਪੁਰਬ ਉਹ ਸੰਗਤ ਜੀ ਨੇ ਇਸ ਪ੍ਰਕਾਰ ਅੱਜ ਪਹੁੰਚੇ ਕੀਤੀ ਹਨ ਸਾਹਿਬ ਸਿੰਘ ਜੀ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਿਨੀ ਸਹਿਤੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਤੀ ਸੱਚ ਨਾਨਕ ਹੋਸੀ ਤੀ ਸੱਚ। ਸਾਹਿਬ ਸਿੰਘ ਜੀ ਮੂਲ ਮੰਤਰ ਦੇ ਅਰਥ ਉਹੀ ਹੋ ਚੁੱਕੇ ਹਨ, ਹੁਣ ਹੇਤੂ ਅਰਥ ਚੇਤੇ ਕਰਦੇ ਕਿ ਅਜਾਇਤ ਰੂਪ ਪਰਮੇਸ਼ੁਰ ਹੈ। ਅਜਾਇਤ ਰੂਪ ਕਿਵੇਂ? ਓਮਕਾਰ ਸਾਰਿਆਂ ਦਾ ਪ੍ਰਕਾਸ਼ਿਤ ਹੋਣੇ ਕਰਕੇ, ਸਾਰਿਆਂ ਦਾ ਪ੍ਰਕਾਸ਼ ਕਿਵੇਂ? ਸੱਤ ਤ੍ਰੀ ਕਾਲਵਾਦ ਹੋਣੇ ਤੇ, ਸੱਤ ਕਿਵੇਂ? ਨਾਮ ਪ੍ਰਸਿੱਧ ਹੋਣੇ ਤੇ, ਪ੍ਰਸਿੱਧ ਕਿਵੇਂ? ਸਾਰੇ ਜਗ ਦਾ ਕਰਤਾ ਹੋਣੇ ਤੇ, ਕਰਤਾ ਕਿਵੇਂ? ਸਾਰਿਆਂ ਦੇ ਪੁਰਖ ਪੂਰਨ ਹੋਣੇ ਕਰਕੇ, ਪੁਰਖ ਪੂਰਨ ਕਿਵੇਂ? ਨਿਰਭਉ ਭੈ ਤੋਂ ਰਹਿਤ ਹੋਣੇ ਤੇ, ਨਿਰਭਉ ਕਿਵੇਂ? ਨਿਰਵੈਰ ਵੈਰ ਤੋਂ ਰਹਿਤ ਹੋਣੇ ਤੇ, ਨਿਰਵੈਰ ਕਿਵੇਂ? ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੋਣੇ ਤੇ, ਅਕਾਲ ਮੂਰਤ ਕਿਵੇਂ? ਅਜੀਨੀ ਅਜਨਮਾ ਹੋਣੇ ਤੇ, ਅਜਨਮਾ ਕਿਵੇਂ? ਸਭ ਸਿੱਧੇ ਪ੍ਰਕਾਸ਼ ਹੋਣੇ ਤੇ, ਸਿੱਧੇ ਪ੍ਰਕਾਸ਼ ਕਿਵੇਂ? ਗੁਰੂ ਚੇਤਨ ਹੋਣੇ ਤੇ, ਚੇਤਨ ਕਿਵੇਂ? ਪ੍ਰਸਾਦ ਆਨੰਦ ਰੂਪ ਹੋਣੇ ਤੇ, ਆਨੰਦ ਸਰੂਪ ਕਿਵੇਂ? ਜਪਣੇ ਯੋਗ ਹੋਣੇ ਕਰਕੇ, ਉਹ ਜੋ ਜਪਣੇ ਯੋਗ ਹੈ ਬਾਣੀ ਦਾ ਨਾਮ ਜਗ ਰੱਖ ਕਰਕੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਗੁਰੂ ਅੰਗਦ ਸਾਹਿਬ ਪੁੱਛਿਆ, ਮਹਾਰਾਜ ਸਾਡਾ ਸਰੂਪ ਕਿਸ ਪ੍ਰਕਾਰ ਦਾ? ਮਹਾਰਾਜ ਨੇ ਕਿਹਾ, ਗੁਰੂ ਅੰਗਦ ਸਾਹਿਬ ਜੀ, ਸਾਡਾ ਜਿਹੜਾ ਸਰੂਪ ਹੈ ਆਦਿ ਸੱਚ, ਸਾਰਾ ਜਗਤ ਜਦੋਂ ਅਜੇ ਰਚਿਆ ਨਹੀਂ ਸੀ, ਆਦਿ ਵਿੱਚ ਹੀ ਉਹ ਸੱਚ ਸਰੂਪ ਤਰੀ ਕਾਲ ਬਾਅਦ ਪੁਰਖ ਕੱਤੀ, ਉਹ ਤਿੰਨਾਂ ਕਾਲਾਂ ਚ ਨਾ ਨਾਸ ਹੋਣ ਵਾਲਾ ਸੱਚ ਸਰੂਪ ਸੀ। ਜੁਗਾਦ ਸੱਚ ਉਹਨਾਂ ਨੇ ਮਰਿਆਦਾ ਬਣਾਉਣਾ ਕੀਤੀ, ਸਰਜਨ ਕੇ ਬਿਆਕਰ ਆਦਿ ਰਚੇ, ਉਹਨਾਂ ਦੇ ਆਪ ਚ ਵੀ ਉਹ ਸੱਚ ਸਰੂਪ ਹੈ ਧੀ ਸੱਚ। ਹੁਣ ਜਦੋਂ ਵਰਤਮਾਨ ਸਮਾਂ ਕਲ ਯੁਗ ਦਾ ਜ਼ਮਾਨਾ ਹੈ, ਇਸ ਵਿੱਚ ਹੀ ਸਾਡਾ ਸਰੂਪ ਸੱਚ ਸਰੂਪ ਹੋਇਆ ਹੈ। ਹੁਣ ਨਾਨਕ ਹੋਸੀ ਧੀ ਸੱਚ, ਰਹਿ ਕੇ ਰਹਿਤ ਪਰਮੇਸ਼ੁਰ ਜੋ ਹੈ। ਸਤਿਗੁਰੂ ਜੀ ਕਹਿੰਦੀਆਂ ਨੇ, ਜਦੋਂ ਇਹ ਦੇਹਾਂ ਆਦਿਕ ਵਿਖਤ ਵਰਤਮਾਨ ਕਾਲ ਸਾਰੇ ਗੁਜ਼ਰ ਜਾਣਗੇ, ਉਸ ਵੇਲੇ ਹੀ ਉਹ ਸਰੂਪ ਸੱਚ ਸਰੂਪ ਹੋਵੇਗਾ, ਨਾਸ ਤੋਂ ਰਹਿਤ ਹੋਵੇਗਾ। ਕਿਉਂ ਸਿਮਰਨ ਕਰਦੇ ਹਾਂ? ਮੂਲ ਮੰਤਰ ਨੂੰ ਚਿੰਤਨ ਕਰਨੀ ਹੈ। ਇਸ ਦਿਨ ਗੁਰੂ ਸਾਹਿਬ ਦੇ ਪਾਸ ਇਹ ਪ੍ਰਸ਼ਨ ਕੀਤੇ ਹਨ ਕਿ ਮਹਾਰਾਜ, ਤੁਸੀਂ ਨਾਮ ਦੀ ਮਹਿਮਾ ਕਹਿੰਦੇ ਹੋ, ਦੁਨੀਆਂ ਦੇ ਅੰਦਰ ਤੋਂ ਤਰੀਕਾ ਹੈ, ਸਭ ਤੋਂ ਪਹਿਲਾਂ ਸਰੀਰ ਦੀ ਪਵਿੱਤਰਤਾ ਹੋਣੀ ਚਾਹੀਦੀ ਹੈ। ਸਰੀਰ ਨੂੰ ਸਾਫ਼ ਕਰਕੇ ਰੱਖੇ ਤੇ ਫਿਰ ਪਵਿੱਤਰ ਹੁੰਦਾ ਹੈ। ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਜੋ ਸਰੀਰ ਦੀ ਪਵਿੱਤਰਤਾ ਕਿਵੇਂ ਕਹਿੰਦੇ ਹੋ ਤੁਸੀਂ? ਸੁਣੋ,
ਸੋਚਿਆ ਸੋਚ ਨਾ ਹੋਵਈ,
ਭਾਈ ਸੋਚਿਆ ਸੋਚ ਨਾ ਹੋਵਈ, ਸੋਚਿਆ ਨਾ ਸਰੀਰ ਨੂੰ ਸੋਚ ਪਵਿੱਤਰ ਕਰਨੇ ਕਰਕੇ, ਸੋਚ ਸਰੀਰ ਦੀ ਪਵਿੱਤਰਤਾ ਹੀ ਨਹੀਂ ਪਹਿਲਾਂ ਹੁੰਦੀ।
ਜੇ ਸੋਚੀ ਲੱਖ ਵਾਰ,
ਸੋਚ ਪਵਿੱਤਰ ਕਰੀ ਜਾਈਏ ਲੱਖਾਂ ਵਾਰੀ ਸਰੀਰ ਨੂੰ, ਫਿਰ ਵੀ ਸਰੀਰ ਪਵਿੱਤਰ ਹੀ ਰਹਿੰਦਾ। ਇਹਦੇ ਵਿੱਚ ਮੈਲ ਭਰੀ ਹੋਈ ਹੈ, ਅੱਖਾਂ ਵਿੱਚ ਗਿੱਦ ਹੈ, ਨਾਸਾਂ ਵਿੱਚ ਮੈਲ ਹੈ, ਕੰਨਾਂ ਵਿੱਚ ਮੈਲ ਹੈ, ਸਾਰੇ ਸਰੀਰ ਦੇ ਰੋਗ ਵਿੱਚ ਮੈਲ ਹੈ। ਇਸ ਪ੍ਰਕਾਰ ਪਵਿੱਤਰ ਕਰਿਆ ਸਰੀਰ ਹੀ ਨਹੀਂ ਪਹਿਲਾਂ ਪਵਿੱਤਰ ਹੁੰਦਾ, ਸਰੀਰ ਹੀ ਗਲੀਚ ਰਹਿੰਦਾ ਹੈ। ਜਿਵੇਂ ਇਹਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਰਥ ਸੁਣਾਏ ਹਨ, ਉਹ ਸਿੱਖਾਂ ਨੂੰ ਪੁੱਛਿਆ, ਮਾਰਾ ਸਰੀਰ ਕਿਉਂ ਨਹੀਂ ਪਵਿੱਤਰ ਹੁੰਦਾ? ਆਦਮੀ ਨੇ ਫਰਮਾਇਆ ਹੈ, ਗਲਤ ਹੋ ਗਿਆ ਬਹੁਤੇ ਅਮੀਤ ਸਿੱਖ ਕਹਾਂ ਹੋਏ ਕਾਚੀ ਕਿਸ਼ਨੀ ਸਾਹਿਬ ਵਿੱਚ ਵਾਸ ਆਉਂਦੀ ਹੈ। ਇਸੇ ਪ੍ਰਕਾਰ ਸਰਗਿਆਂ ਨੇ ਕਿਹਾ ਕਿ ਭਾਈ ਕੋਈ ਜ਼ਿਮੀਂਦਾਰ ਸੀ, ਉਹ ਖੂਹ ਦੇ ਉੱਤੇ ਜਾ ਕੇ ਇਸ਼ਨਾਨ ਪਾਨ ਕਰਨ ਲੱਗਾ। ਇੱਕ ਦੋ ਵਾਰੀ ਸਾਜਾ ਦੇ ਹੱਥ ਮਾਂਗ ਲਏ। ਇੱਕ ਕਰਮਕਾਂਡੀ ਬ੍ਰਾਹਮਣ ਸੀ, ਉਹ ਕਹਿਣ ਲੱਗਾ ਵੀ ਇਉਂ ਤਾਂ ਜ਼ਿਮੀਂਦਾਰ ਸਿੱਕੇ ਨਹੀਂ ਹੋਈਦਾ। ਕਹਿੰਦੇ ਵੀ ਮੈਨੂੰ ਦੱਸੋ ਸਿੱਕੇ ਕਿਵੇਂ ਹੋਈਦਾ? ਕਹਿਣ ਲੱਗਾ, ਕੱਲ੍ਹ ਨੂੰ ਸਵਾ ਮਨ ਕਮਾਦ ਆਏ ਖੇਤ ਤੋਂ ਮਿੱਟੀ ਲੈ ਕੇ ਆਏ, ਫਿਰ ਤੈਨੂੰ ਮੈਂ ਦੱਸਾਂਗਾ। ਇਹ ਮਿੱਟੀ ਸਵਾ ਮਨ ਬ੍ਰਾਹਮਣ ਦੇ ਆਉਣ ਤੋਂ ਪਹਿਲਾਂ ਲੈ ਕੇ ਖੂਹ ਤੇ ਹਾਜ਼ਰ ਹੋ ਗਿਆ। ਜਿਸ ਵੇਲੇ ਲੈ ਕੇ ਆ ਗਿਆ, ਕਹਿਣ ਲੱਗਾ ਵੀ ਹੁਣ ਕੀ ਆ ਗਿਆ? ਕਹਿੰਦੇ ਪਾਣੀ ਪਾਈ ਚੱਲ ਤੈਨੂੰ ਮਾਂਜੀ ਚੱਲ। ਸਦਾ ਮਿੱਟੀ ਨਾਲ ਹੱਥ ਪੈਰ ਸਰੀਰ ਇਹਦਾ ਮਿਲਵਾਇਆ। ਜਿਸ ਵੇਲੇ ਮੰਜਿਆ ਫਿਰ ਬ੍ਰਾਹਮਣ ਪਾਣੀ ਦਾ ਦੌੜ ਉੱਤੇ ਪਾਤਾ, ਕਹਿਣ ਲੱਗਾ ਜੀ ਹੁਣ ਮੈਂ ਸੁੱਚਾ ਹੋ ਗਿਆ। ਕਿਹਾ ਕਿ ਹਾਂ ਹੁਣ ਤੂੰ ਸੁੱਚਾ ਹੋ ਗਿਆ। ਲੈ ਕੇ ਜੱਟ ਮਚਲੇ ਨੇ ਕੁੰਡੀ ਮਾਰੀ ਬ੍ਰਾਹਮਣ ਦੇ ਮੂੰਹ, ਕਹਿੰਦਾ ਓਹੋ ਮੈਨੂੰ ਜੁੱਤਾ ਕਰਤਾ, ਕਹਿੰਦਾ ਇੰਨਾ ਪਾਣੀ ਨਾਲ ਮਿੱਟੀ ਨਾਲ ਮਿਲਵਾਇਆ, ਅਜੇ ਵੀ ਜੁੱਤਾ ਹੋ ਗਿਆ ਤੂੰ। ਇਸ ਪ੍ਰਕਾਰ ਦੇ ਉਹ ਕਥਨ ਇਸੇ ਪ੍ਰਕਾਰ ਕਹਿੰਦੇ ਜੇ ਸੋਚਿਆ ਸੋਚਣਾ ਹੋ ਗਈ, ਜੇਕਰ ਕੋਈ ਸੋਚ ਪਵਿੱਤਰਤਾ ਕਰਨਾ ਚਾਹੇ, ਇਹ ਸਰੀਰ ਦੀ ਪਵਿੱਤਰਤਾ ਹੀ ਨਹੀਂ ਹੁੰਦੀ ਹੈ।
ਜੇ ਸੋਚੀ ਲੱਖ ਵਾਰ
ਲੱਖਾਂ ਵਾਲੀ ਸੋਚ ਸਰੀਰ ਨੂੰ ਪਵਿੱਤਰ ਕਰੀਏ, ਸਰੀਰ ਵੀ ਫਿਰ ਪਵਿੱਤਰ ਹੀ ਰਹਿੰਦਾ ਹੈ।
ਚੁੱਪ ਹੈ ਚੁੱਪ ਨਾ ਹੋ ਗਈ,
ਫਿਰ ਬਾਣੀ ਦੇ ਚੁੱਪ ਕਰਨੇ ਕਰਕੇ ਚੁੱਪ ਨਹੀਂ ਹੋ ਸਕਦੀ ਕਿਸੇ ਪ੍ਰਕਾਰ।
ਜੇ ਲਾਏ ਰਹਾਂ ਲੈਵਤਾਰ,
ਘਰਾਂ ਦਾ ਲੋਭੀ ਲਾਈ ਰੱਖੀ ਨੇ ਕਿ ਮੈਂ ਬੋਲਣਾ ਨਹੀਂ, ਮੋਨ ਧਾਰ ਰੱਖੇ ਕਿ ਮੈਂ ਬੋਲਦਾ ਹੀ ਨਹੀਂ। ਉਹ ਪੁਲਿਸ ਵੀ ਕਈ ਵਾਰੀ ਸੁੱਤੇ ਮੋਨੇ ਨੂੰ ਜੇ ਕੋਈ ਹਰਾ ਦੇ ਬੋਲ ਪੈਂਦੇ ਉੱਥੇ ਦੇ। ਇਸੇ ਪ੍ਰਕਾਰ ਇੱਕ ਮੋਨੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਆਇਆ, ਉਹ ਬੋਲਿਆ ਨਾ ਕਰੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦ ਪਰਸਨ ਆ ਰਹੇ ਸਨ, ਉਹ ਸਿੱਖਣ ਕਿਹਾ ਮਹਾਰਾਜ ਚੁੱਪ ਕਿਉਂ ਹੁੰਦੀ ਹੈ, ਨਾ ਹੀ ਬੋਲੇ। ਮਹਾਰਾਜ ਕਹਿੰਦੇ ਤੁਹਾਨੂੰ ਪਾਈਏ ਦਾ ਸੁਣਾਉਣੇ ਤਰੀਕਾ। ਉਹ ਮੋਨੀ ਮਹਾਰਾਜ ਸਾਹਿਬ ਦੇ ਪਾਸ ਆ ਕੇ ਸਲੇਟ ਤੋਂ ਹੀ ਲਿਖ ਲਿਖ ਕੇ ਦਿਆ ਕਰੇ, ਕੋਈ ਗੱਲਬਾਤ ਨਾ ਕਰੇ। ਮਹਾਰਾਜ ਸਿੱਖ ਨੂੰ ਕਹਿਣ ਲੱਗੇ, ਲੈ ਸਿੱਖਾ ਜੋ ਤੇਰੇ ਘਰ ਵਿੱਚ ਚੰਗੇ ਪਦਾਰਥ ਹੈ ਉਹ ਅਸੀਂ ਲਿਜਾ ਕੇ ਸਿਖਾ, ਤੇ ਤਿਆਰ ਕਰੀ ਬਸਰ ਵੀ ਦੇਈ, ਨਿੰਦਾ ਚੰਗੀ ਤਰ੍ਹਾਂ ਸਿਖਾ ਕੇ ਸਾਡੇ ਪਾਸ ਲਿਆਏ ਮੋਨੀ ਨੇ ਮਹਾਤਮਾ। ਉਹ ਸੁਣ ਕੇ ਸਿੱਖ ਕਹਿੰਦਾ ਉਹਨੂੰ ਸਮਝਾ ਤਾ ਵੀ ਚੰਗੀ ਤਰ੍ਹਾਂ, ਜਿਹਾ ਜਿਹੜੀ ਖਾਤੇ ਕਰਨੀ ਹੈ ਘਰ ਦੀ ਤਰੀਕੇ ਨਾਲ ਇਹ ਸਰਗਰਮਾਸਤੇ ਇਹ ਸਿਰਕ ਗਿਆ। ਘਰ ਦੇ ਵਿੱਚ ਇਸ ਛੋਲਿਆਂ ਦਾ ਮਿੱਠਾ ਪ੍ਰਸ਼ਾਦਾ ਸੀ, ਉਹ ਇਹਦੇ ਅੱਗੇ ਰੱਖ ਦਿੱਤਾ। ਲੱਸੀ ਦੀ ਕਟੋਰੀ ਭਰ ਕੇ ਦੇ ਦਿੱਤੀ। ਇਹ ਬਣਾ ਲਾਲ ਸੁੱਖ ਅੱਖਾਂ ਹੋ ਗਈਆਂ ਮੋਨੀ ਦੀਆਂ। ਉਹ ਰੋਟੀ ਦਾ ਚਿੱਟੇ ਵੀ ਪਿਲਾ ਕੇ ਮਾਰੀ ਲੱਸੀ ਡੋਲ ਦਿੱਤੀ, ਤੇ ਗੁੱਸੇ ਦਾ ਭਰਿਆ ਮਹਾਰਾਜ ਦੇ ਪਾਸ ਆ ਗਿਆ। ਸੰਜੀਵ ਸਾਹਿਬ ਹੱਸ ਕੇ ਕਹਿੰਦੇ ਲੈ ਸੁਣਾਈਏ ਦੋਨੋਂ ਵੀ ਜਿਹੜੀ ਮੋਨ ਦਾ ਮੋਨ ਖੁੱਲ ਗਏ ਮੋਨੀ ਦਾ। ਕਹਿੰਦੇ ਮਹਾਰਾਜ ਖੋਲੋ। ਉਹ ਸਿੱਖ ਆ ਗਿਆ ਬਾਸ ਕਿਉਂ ਕੋਈ ਸਿੱਖਾ, ਕਹਿੰਦੇ ਜਿਹਨੇ ਆਗਿਆ ਕੀਤੀ ਸੀ ਉਹਨੇ ਸੇਵਾ ਕੀਤੀ ਸੀ ਕਿ ਨਹੀਂ? ਕਹਿੰਦਾ ਹਾਂ ਮਹਾਰਾਜ, ਜਿਵੇਂ ਆਪਦੀ ਆਗਿਆ ਸੀ ਉਹਨੇ ਮੈਂ ਸੇਵਾ ਕੀਤੀ। ਉਹ ਫਿਰ ਮੋਨੀ ਫਿਰ ਮੋਨ ਖੁੱਲ ਗਿਆ, ਕਹਿੰਦਾ ਮਹਾਰਾਜ ਤਾਂ ਗੁਰੂ ਕੇ ਮਾਰੇ ਨੇ ਮੈਨੂੰ ਕੁਛ ਵੀ ਨਹੀਂ ਦਿੱਤਾ, ਛੋਲਿਆਂ ਦੀ ਰੋਟੀ ਦਿੱਤੀ, ਲੱਸੀ ਰੱਖਦੀ, ਨਾ ਦੁੱਧ ਦਿੱਤਾ, ਕੁਝ ਵੀ ਨਾ ਦਿੱਤਾ। ਸੁਣ ਕੇ ਮਹਾਰਾਜ ਸਾਹਿਬ ਖੜਖੜਾ ਕੇ ਹੱਥ ਕੇ ਕਹਿੰਦੇ ਲੈ ਦੇਖ ਲਓ ਮੋਨੀ ਦਾ ਮੋਨ ਖੁੱਲ ਗਿਆ। ਇਸੇ ਪ੍ਰਕਾਰ ਜੇ ਚੁੱਪ ਕਰੀਏ ਆਦਮੀ ਦੇ ਚੁੱਪ ਹੋਇਆ ਨਹੀਂ ਜਾਂਦਾ, ਕੋਈ ਐਸਾ ਸੁਭਾਅ ਆ ਜਾਂਦਾ ਜਿਸ ਵੇਲੇ ਮੋਨ ਉਸਦਾ ਖੁੱਲ ਹੀ ਜਾਂਦਾ ਹੈ।
ਜੇ ਲਾਏ ਰਹਾਂ ਲਿਵਤਾਰ,
ਤੇਲ ਘਾੜਾ ਜਾਂ ਲੋਭੀ ਲਾਈ ਰੱਖੇ ਫਿਰ ਵੀ ਮੋਨ ਖੁੱਲ ਜਾਂਦਾ। ਕਈ ਮੋਨ ਸੁੱਕੇ ਪਏ ਹੁੰਦੇ ਆ, ਉਹ ਮੋਨ ਉਹਨੇ ਥੋੜੇ ਚਿਰ ਦਾ ਘਰ ਆਉਂਦਾ, ਜਦੋਂ ਬੁਲਾਈਏ ਤੇ ਝੱਟ ਬੋਲ ਪੈਂਦੇ ਕੀ ਕਹੀਏ। ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ।
ਭੁੱਖ ਨਾ ਉਤਰੀ,
ਮਨੁੱਖਾਂ ਦੀ ਭੁੱਖ ਕਿਸੇ ਪ੍ਰਕਾਰ ਉਤਰਦੀ ਨਹੀਂ ਹੈ।
ਇਹ ਬੰਨਾ ਪੁਰੀਆ ਭਾਰ,
ਪੂਰੀਆਂ ਦੇ ਭਾਰ ਬੰਨ ਬਣ ਕੇ ਵੀ ਦੇ ਦੇਈਏ ਨੂੰ, ਉਹ ਭੁੱਖਿਆਂ ਦੀ ਭੁੱਖ ਉਤਰਦੀ ਨਹੀਂ। ਲੈ ਲਓ ਆਪਣੇ ਇਸੇ ਪ੍ਰਕਾਰ ਇੱਕ ਆਦਮੀ ਹਸਪਤਾਲ ਵੀ ਵੇਖਿਆ, ਭਾਸ਼ਣ ਰੋਗ ਉਸਨੂੰ ਪਟਿਆਲੇ ਵਿੱਚ 200-200 ਫੁਲਕਾ ਛੱਡ ਜਾਂਦਾ, ਲੋਕ ਖਾ ਖਾ ਕੇ ਡਾਕਟਰ ਤਜਰਬਾ ਕਰਦੇ ਉਹਦੇ ਨਾਲ। ਇਸ ਪ੍ਰਕਾਰ ਭੁੱਖਾਂ ਦੀ ਭੁੱਖ ਉੱਤਰ ਵੀ ਨਹੀਂ, ਉਹਨਾਂ ਪੂਰੀਆਂ ਦੇ ਧਾਰ ਬੰਨ ਬਣ ਕੇ ਉਹਨਾਂ ਦੇ ਤਾਂ ਹੀ ਦੇ ਦਈਏ, ਫਿਰ ਵੀ ਉਹ ਭੁੱਖੇ ਹੀ ਰਹਿੰਦੇ। ਭਾਸ਼ਣ ਰੋਗ ਦੀ ਬਿਮਾਰੀ ਜੀ ਨੂੰ ਚਿੰਬੜੀ ਹੋਈ ਹੈ, ਜਿਵੇਂ ਇਸੇ ਪ੍ਰਕਾਰ ਭੁੱਖੇ ਜਿਹੜੇ ਪੁਰਖਿਆ ਹੈ ਉਹਨਾਂ ਨੂੰ ਕਿੰਨੇ ਪੂਰੀਆਂ ਦੇ ਧਾਰ ਪਦਾਰਥ ਬੰਨ ਕੇ ਦੇ ਦਈਏ, ਬਿਸ਼ਨਪੁਰੀ ਦੇ ਬ੍ਰਹਮਪੁਰੀ ਦੇ, ਫਿਰ ਵੀ ਭੁੱਖਿਆਂ ਦੀ ਭੁੱਖ ਨਹੀਂ ਉੱਤਰਦੀ ਹੈ।
ਸਹਿਸ ਸਿਆਣਪਾ ਲੱਖ ਹੋ,
ਇਸੇ ਪ੍ਰਕਾਰ ਸੋਚਿਆ ਸੋਚਣਾ ਹੋ ਗਈ, ਕਈਆਂ ਨੂੰ ਸੋਚਿਆ ਸੋਚਣਾ ਵਿਚਾਰ ਕਰਨੇ ਕਰਕੇ ਪਰਮਾਰਥ ਦੀ ਵਿਚਾਰ ਨਹੀਂ ਕਿਸੇ ਪ੍ਰਕਾਰ ਹੋ ਸਕਦੀ। ਸਿੱਧੋ
ਜੇ ਸੋਚੀ ਲੱਖ ਵਾਰ,
ਵਾਰੀ ਜੇ ਵਿਚਾਰ ਸੋਚਦੇ ਰਹੀਏ ਕਰਦੇ ਰਹੀਏ, ਪਰਮੇਸ਼ਰ ਦੀ ਵਿਚਾਰ ਨਹੀਂ ਹੁੰਦੀ। ਹੋਰ ਨਾ ਚਿਗਲੀਆਂ ਕੀ ਆਦਮੀ ਪਿਆਰ ਹੁੰਦਾ ਹੈ।
ਚੁੱਪ ਹੈ ਚੁੱਪ ਨਾ ਹੋ ਗਈ,
ਸਾਨੂੰ ਮੋਨ ਧਾਰਨੇ ਕਰਕੇ ਚੁੱਪ ਕਰਨੇ ਕਰਕੇ ਮਨ ਦੇ ਸੰਕਲਪਾਂ ਵਿਕਲਪਾਂ ਦੀ ਚੁੱਪ ਨਹੀਂ ਹੁੰਦੀ। ਮਨ ਦੇ ਉਸੇ ਤਰ੍ਹਾਂ ਫੁਰਨੇ ਫੁਰਦੇ ਹੀ ਰਹਿੰਦੇ ਹਨ।
ਜੇ ਲਾਏ ਰਹਾਂ ਲਿਵਤਾ,
ਤੇਲ ਧਾਰਾ ਜਾਂ ਲੋਭੀ ਲਾ ਰੱਖੇ, ਤੇਲ ਦੀ ਧਾਰ ਜਿਹੜੀ ਹੈ ਛਿੜਵੀ ਨਹੀਂ ਹੁੰਦੀ, ਲੇਸਦਾਰ ਹੁੰਦੀ ਹੈ। ਉਹਨੂੰ ਜੁੱਤੀ ਲੇਸਦਾਰ ਬਣਾ ਕੇ ਲਾ ਛੱਡੇ, ਫਿਰ ਵੀ ਮਨ ਦੇ ਸੰਕਲਪਾਂ ਦੀ ਚੁੱਪ ਨਹੀਂ ਹੋ ਸਕਦੀ। ਮਨ ਫੁਰਨੇ ਫਰਾਉਂਦਾ ਹੀ ਰਹਿੰਦਾ ਹੈ ਨੇਕਾਂ ਦੇ।
ਭੁੱਖਿਆ ਭੁੱਖ ਨਾ ਉਤਰੀ,
ਕ੍ਰਿਸ਼ਨਾ ਦੀ ਭੁੱਖ ਨੀ ਕਿਸੇ ਪ੍ਰਕਾਰ ਦੀ ਉਤਰੂਗੀ।
ਜੇ ਬੰਨਾ ਪੁਰੀਆ ਭਾਰ,
ਪੁਰੀਆਂ ਦੇ ਪਦਾਰਥਾਂ ਦੇ ਭਾਰ ਬੰਨ ਬਣ ਕੇ ਦੇ ਦੀਏ, ਉਹਨਾਂ ਦੀ ਭੁੱਖ ਨੀ ਉਤਰੂਗੀ। ਇਸ ਕੋਈ ਆਦਮੀ ਸਾਹਿਬ ਸੰਗਤ ਜੀ ਕ੍ਰਿਸ਼ਨਾਲੀ ਸੀ, ਉਸ ਸ਼ਿਵ ਜੀ ਦੀ ਉਪਾਸਨਾ ਕੀਤੀ। ਸ਼ਿਵ ਜੀ ਨੂੰ ਪ੍ਰਸੰਨ ਹੋ ਕੇ ਕਿਹਾ, ਲੈ ਭਾਈ ਆ ਚਾਰ ਬੱਤੀਆਂ ਲੈ ਜਾ, ਆਹ ਜਿਹੜੀ ਬੱਤੀ ਹੈ ਇਸ ਨੂੰ ਜਗਾ ਕੇ ਪੂਰੇ ਵੱਲ ਜਾਈ, ਤੈਨੂੰ ਮਾਇਆ ਮਿਲ ਜਾਏਗੀ, ਤੂੰ ਉੱਥੇ ਹੀ ਤ੍ਰਿਪਤ ਹੋ ਜਾਈ। ਫਿਰ ਇਹ ਦੂਸਰੀ ਬੱਤੀ ਲੈ ਕੇ ਜੇ ਨਾ ਰੱਜੇ ਤੂੰ ਇਹ ਦੱਖਣ ਵੱਲ ਨੂੰ ਤੁਰ ਜਾਈ, ਤੀਜੀ ਬੱਤੀ ਲੈ ਕੇ ਪੱਛਮ ਵੱਲ ਨੂੰ ਤੁਰ ਜਾਈ, ਚੌਥੀ ਬੱਤੀ ਨਾ ਜਗਾਈ ਤੇ ਫਿਰ ਤੂੰ ਫਸ ਜਾਏਗਾ ਜੇ ਜਗਾਤ ਦੀ। ਇਹ ਗੱਲ ਸੁਣ ਕੇ ਕਹਿੰਦੇ ਚੰਗਾਈ, ਪਹਿਲੀ ਬੱਤੀ ਜਗਾ ਕੇ ਜਦੋਂ ਗਿਆ ਤੇ ਪੈਸਿਆਂ ਦੇ ਭਾਰ ਹੀ ਭਾਰ ਵੇਖੇ, ਤੂੰ ਸੋਚਿਆ ਫੇਰ ਚੱਕਾਂਗੇ, ਇੱਕ ਪੈਸਾ ਨਹੀਂ ਚੱਕਿਆ, ਇਸ ਤੋਂ ਉੱਤੇ ਮਿੱਟੀ ਪਾਇਆ। ਫਿਰ ਦੂਜੀ ਬੱਤੀ ਜਗਾ ਕੇ ਦੱਖਣ ਵੱਲ ਨੂੰ ਤੁਰਿਆ, ਉਸ ਵਿੱਚ ਸਾਹਿਬ ਚੰਗੇ ਜੀ ਰੁਪਏ ਦੇਖੇ, ਕਹਿੰਦਾ ਫੇਰ ਕੱਢਾਂਗੇ, ਉਸੇ ਤੋਂ ਤੁਰ ਗਿਆ ਇੱਕ ਰੁਪਇਆ ਨਹੀਂ ਲਿਆ। ਫਿਰ ਤੀਜੇ ਪਾਸੇ ਗਿਆ ਤੇ ਮੋਹਰਾਂ ਵੇਖੀਆਂ, ਵੇਖ ਕੇ ਹੈਰਾਨ ਹੋ ਗਿਆ, ਕਹਿੰਦੇ ਮੋਹਰਾਂ ਬੜੀਆਂ। ਕਹਿੰਦੇ ਚੌਥੀ ਬੱਤੀ ਜਗਾ ਲਈਏ, ਭਾਵੇਂ ਸ਼ਿਵਾ ਨੇ ਮੈਨੂੰ ਰੋਕਿਆ ਸੀ, ਚੌਥੀ ਬੱਤੀ ਜਗਾ ਕੇ ਜੋ ਗਿਆ ਤੇ ਹੀਰੇ ਜਵਾਹ ਰਾਤ ਵੇਖੇ, ਵੇਖਦਾ ਵੇਖਦਾ ਅੰਦਰ ਗਿਆ ਤੇ ਇੱਕ ਮਕਾਨ ਹੈ ਸੋਨੇ ਦਾ, ਤਖਤੇ ਲੱਗੇ ਹੋਏ ਆ, ਉਹਨੂੰ ਧੱਕਾ ਦਿੱਤਾ ਤੇ ਉਹ ਖੁੱਲ ਗਿਆ ਬਾਹਰ ਬਾਹਰੋਂ। ਜੋ ਦੇਖਿਆ ਤੇ ਇੱਕ ਆਦਮੀ ਸੀ ਅੰਦਰ, ਉਹ ਕਹਿੰਦਾ ਆ ਬਈ ਭਰਾਵਾ, ਮੈਂ ਤੈਨੂੰ ਬੜਾ ਚਿਰਦਾ ਉਡੀਕਦਾ, ਲੈ ਇਸ ਸ਼ਕੀਰ ਦੇ ਹੇਠਾਂ ਸਿਰ ਦੇ। ਕਹਿੰਦੇ ਤੈਂ ਕੀ ਕਰਨਾ ਕਿ ਮੈਂ ਤੈਨੂੰ ਦੱਸਾਂਗਾ ਤੁਹਾਨੂੰ। ਉਹ ਸ਼ਕੀਰ ਹੇਠਾਂ ਸਿਰ ਦੇ ਤਾਂ ਆਪ ਨਿਕਲ ਚੱਲਿਆ, ਕਹਿੰਦਾ ਮੈਨੂੰ ਕਹਿੰਦੇ ਕਿ ਵੀ ਤੇਰੇ ਵਰਗਾ ਕੋਈ ਹੋਰ ਆ ਕੇ ਤੈਨੂੰ ਕਹਿ ਲਈ, ਉਹ ਜਿਹੜੇ ਤੈਨੂੰ ਪਦਾਰਥ ਛੱਡ ਕੇ ਆਇਆ ਉਹ ਪਦਾਰਥ ਮੈਂ ਸਾਂਭਾਂਗਾ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਭੁੱਖਿਆਂ ਪੁਰਖਾਂ ਦੀ ਭੁੱਖ ਨਹੀਂ ਉਤਰਦੀ, ਜੇ ਕੁੜੀਆਂ ਦੇ ਘਰ ਪਦਾਰਥ ਨੂੰ ਬੰਨ ਕੇ ਦੇ ਦਈਏ ਫਿਰ ਵੀ ਭੁੱਖੇ ਹੀ ਰਹਿੰਦੇ ਹਨ।
ਸਹਿਸ ਸਿਆਣ ਪਾ ਲੱਖ ਹੋਏ,
ਇਸੇ ਪ੍ਰਕਾਰ ਫਰਮਾਉਂਦੇ ਹਨ, ਸਹਿਸ ਸਿਆਣ ਪਾ ਲੱਖ ਹੋਏ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਆਦਮੀ ਜਾਣਦਾ ਹੋਵੇ,
ਤਾਂ ਇੱਕ ਲੋ ਚੱਲੇ ਨਾਲ,
ਇੱਕ ਪਰਮੇਸ਼ੁਰ ਦੇ ਧਾਣੇ ਨਾਲ ਕਿਸੇ ਦੀ ਜਾਂਦੀ ਨਹੀਂ ਹੈ। ਜਿਵੇਂ ਹਰਾਤੂ ਬੜਾ ਸਿਆਣਾ ਸੀ, ਉਹ ਆਪਦੇ ਵਰਗੇ ਕਲੂਟ ਘੱਲ ਲੈਂਦਾ ਸੀ, ਜਦੋਂ ਕਹਿੰਦੇ ਮੌਤ ਦਾ ਸਮਾਂ ਆਇਆ ਉਹਨੇ ਆਪਦੇ ਵਰਗੀਆਂ ਸ਼ਕਲਾਂ ਘੱਲੀਆਂ ਤੇ ਧਰਮ ਰਾਜਾ ਨੇ ਮੌਤ ਨੂੰ ਭੇਜਿਆ। ਮੌਤ ਜਦੋਂ ਆਈ ਸਿਆਣ ਨੇ ਸੋਚੀ, ਅਸਲੀ ਹਰਾਤੂ ਕਿਹੜਾ ਹੈ, ਸਾਰੀਆਂ ਘਾਟਾਂ ਘੜੀਆਂ, ਉਹਦੇ ਵਰਗੇ ਆਕਾਰ, ਉਹਦੇ ਵਰਗੇ ਰੂਪ, ਉਹਦੇ ਵਰਗੇ ਚਿੰਨ ਚੱਕਰ, ਸਭ ਉਹਨੇ ਬੋਲ ਚਾਲ ਵੇਖ ਕੇ ਮੌਤ ਨੂੰ ਕਿਹਾ, ਧੰਨ ਆਇਆ ਮੈਂ ਅਫਲਾਤੂ ਨੂੰ ਸਿਆਣ ਨਹੀਂ ਸਮਝੀ, ਇਹੀ ਉਹ ਵਿਦਿਆ ਦਾ ਚੱਕਰ ਹੈ, ਹੁਣ ਇਹੀ ਜੀ ਸਿਆਣਪਣਾ ਭਾਰਤ ਘੜੀ ਹੈ। ਕਹਿਣ ਲੱਗਾ, ਧੰਨ ਆਇਆ ਤੂੰ ਐਂ ਕਰ, ਉਹਦੀਆਂ ਸਾਰੀਆਂ ਤਸਵੀਰਾਂ ਨੂੰ ਸਲਾਉਂਦੀ ਜਾ ਇੱਕ ਪਾਸੇ, ਇੱਕ ਪਾਸੇ ਕਹਿ ਦੀ ਇਹ ਠੀਕ ਨਹੀਂ। ਇਸ ਤਰ੍ਹਾਂ ਮੌਤ ਨੂੰ ਕੀਤਾ, ਅਫਲਾਵੀ ਇੱਕ ਧੰਨ ਸਿਆਣਾ ਹੈ, ਜਿਸ ਨੂੰ ਕਹਿੰਦੇ ਨਹੀਂ ਸਗਲਾਂ ਘੜੀਆਂ ਸਾਰੇ ਹਲਾਤੂ ਬਣਾ ਤੇ ਹੈ, ਸਿਰੇ ਤੇ ਜਾ ਕੇ ਕਹਿੰਦੇ ਕੰਨ ਡੂੰਗੇ ਕੀਤੇ ਆ, ਨੱਕ ਨਹੀਂ ਠੀਕ ਬਣਾਇਆ। ਉੱਥੋਂ ਵਿੱਚੋਂ ਨਿਕਲ ਕੇ ਕਹਿੰਦੇ ਤੂੰ ਕੌਣ ਹੈ, ਮੇਰੀ ਤਰੀ ਹੋਈ ਚੀਜ਼ ਨੂੰ ਰੱਜਣ ਵਾਲਾ। ਉਸੇ ਵੇਲੇ ਦਰਜ ਮਰੋੜ ਕੇ ਕਹਿੰਦੇ ਪੈਨੀ ਫਾਈਆਂ ਸੀ। ਇਸ ਤਰੀਕੇ ਦੇ ਨਾਲ ਸਾਹਿਬ ਸਿੰਘ ਜੀ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਪਾਂ ਆਦਮੀ ਜਾਣਦਾ ਹੋਵੇ, ਪਰ ਹੋਣੀ ਦੇ ਨਾਲ ਕਾਲ ਦੇ ਨਾਲ ਤੁਹਾਡੀ ਇੱਕ ਸਿਆਣਪ ਨਹੀਂ ਚੱਲਦੀ, ਉਸ ਵੇਲੇ ਉਹ ਖਤਮ ਹੋ ਜਾਂਦੀਆਂ ਸਾਰੀਆਂ ਸਿਆਣਪਾਂ। ਇਸੇ ਪ੍ਰਕਾਰ ਹਜ਼ੂਰ ਸਿੰਘ ਸਹਿ ਸਿਆਣਪਾਂ ਲੱਗ ਪੂਰੇ, ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਜਾਣਦਾ ਹੋਵੇ, ਇੱਕ ਮਨ ਉਹ ਕਹਿੰਦੇ ਨਾ ਆਈ ਕਿਸੇ ਦੀ ਗੱਲ, ਆਪਦਾ ਮਨ ਨਹੀਂ ਰੋਕ ਸਕਦਾ, ਹੋਰ ਭਵਿੱਖ ਨਾ ਸਿਆਣਾ ਹੋਵੇ, ਆਪਣੇ ਮਨ ਤੋਂ ਸਰਜੀ ਸਾਹਿਬ ਦੀ ਕਿਰਪਾ ਨਾਲ ਹੀ ਰੋਕ ਸਕਦਾ ਹੈ। ਇਸੇ ਪ੍ਰਕਾਰ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਸੋਚ ਨਾ। ਸਭ ਸੰਗਤ ਜੀ ਫਿਕਰ ਦਾ ਫਿਕਰ ਕਰਨੇ ਕਰਕੇ ਪਰਮੇਸ਼ੁਰ ਦੀ ਪ੍ਰਾਪਤੀ ਦਾ ਜਿਹੜਾ ਫਿਕਰ ਸੋਚਿਆ ਉਹ ਨਹੀਂ ਹੋ ਸਕਦਾ।
ਜੇ ਸੋਚੀ ਲੱਖ ਵਾਰ
ਲੱਖਾਂ ਵਾਰੀ ਫਿਕਰ ਚਿਤਵਨੀ ਕਰਦੇ ਰਹੀਏ, ਉਹ ਚਿਤਵਨੀਆਂ ਨਾਲ ਪਰਮੇਸ਼ੁਰ ਦੀ ਲੱਖਣ ਵਾਲੀ ਸੋਚ ਨਹੀਂ, ਵਿਚਾਰ ਨਹੀਂ ਪ੍ਰਾਪਤ ਹੋ ਸਕਦੀ। ਇਸੇ ਪ੍ਰਕਾਰ ਸੋਚਿਆ ਚਿੰਤਾ ਵਿੱਚ ਪਿਆਰੇ ਤਾਂ ਵਿਰਾਗ ਰੂਪੀ ਸਭ ਸੰਗਤ ਜੀ ਇਹਦੇ ਅੰਦਰ ਚਿਤਵਨੀ ਨਹੀਂ ਪੈਦਾ ਹੋ ਸਕਦੀ। ਹੋਰ ਨਾ ਸੋਚੇ ਲੱਖਾਂ ਵਾਰੀ ਸੋਚੀ ਜਾਏ, ਮਨ ਚ ਵਿਰਾਗ ਨਹੀਂ ਪੈਦਾ ਹੋ ਸਕਦਾ।
ਚੁੱਪੈ
ਰੁਕਿਆ ਕਰਕੇ ਮਨ ਪਵਿੱਤਰ ਨਹੀਂ ਹੁੰਦਾ, ਸਰੀਰ ਨਹੀਂ ਪਵਿੱਤਰ ਹੁੰਦਾ, ਅਤੇ ਵਿਚਾਰ ਕਰਨੇ ਕਰਕੇ ਮਨ ਚ ਵਿਚਾਰ ਨਹੀਂ ਪ੍ਰਾਪਤ ਹੁੰਦੀ। ਇਸੇ ਪ੍ਰਕਾਰ ਚੁਗਮਨੀ ਕਰਨੇ ਕਰਕੇ ਪਰਮੇਸ਼ੁਰ ਦੀ ਚੁਗਮਨੀ ਨਹੀਂ ਹੁੰਦੀ, ਵਿਰਾਗ ਦੇ ਸੋਚਣੇ ਕਰਕੇ ਵਿਰਾਗ ਨਹੀਂ ਪੈਦਾ ਹੁੰਦਾ, ਤੂੰ ਲੱਖਾਂ ਵਾਰੀ ਜੇ ਕਰੀ
ਜਾਵੇ
ਕਰਕੇ ਕਿਸੇ ਪ੍ਰਕਾਰ ਮਨ ਦੇ ਸੰਕਲਪਾਂ ਵਿਕਲਪਾਂ ਦੀ ਕੋਈ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ।
ਇਹ ਲਾਏ ਰਹਾ ਲਿਵਤਾਰਾ
ਦਾ ਦਿਲ ਨੂੰ ਲਗਾ ਰੱਖੇ ਫਿਰ ਵੀ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ, ਮਨ ਚੁੱਪ ਨਹੀਂ ਹੁੰਦਾ।
ਭੁੱਖਿਆ ਭੁੱਖ ਨਾ ਉਤਰੀ,
ਭੁੱਖ ਨਾ ਉਤਰੀ, ਬਾਹਰੋਂ ਬਰਕਾਰ ਰੱਖਣੀ ਕਰਕੇ ਭੁੱਖੇ ਰਹਿਣੇ ਕਰਕੇ ਪਰਮੇਸ਼ੁਰ ਦੇ ਨਾਮ ਦੀ ਭੁੱਖ ਨਹੀਂ ਮਹਿੰਗੀ। ਨਾਮ ਦੀ ਭੁੱਖ ਜਿਹੜੀ ਹੈ ਉਹ ਉਤਰਦੀ ਨਹੀਂ, ਜਿਵੇਂ ਕਿਸੇ ਆਦਮੀ ਕਹਿੰਦੇ ਨੂੰ ਭੁੱਖ ਲੱਗਦੀ ਨਹੀਂ, ਬਾਹਰੋਂ ਬਰਕਾਰ ਰੱਖਣੇ ਕਰਕੇ ਨਾਮ ਦੀ ਭੁੱਖ ਨਹੀਂ ਲੱਗਦੀ, ਆਦਮੀ ਨੂੰ ਉਤਰਦੀ ਨਹੀਂ। ਨਾਮ ਵੱਲੋਂ ਬੇਮੁਖੀ ਰਹਿੰਦੇ ਆ ਜੀ, ਬਾਹਰੋਂ ਬਰਕਾਰ ਕਿੰਨੇ ਰੱਖਣੇ।
ਇਹ ਬੰਨਾ ਪੁਰੀਆ ਭਾਰ
ਪੁਰੀਆਂ ਇੰਦਰੀਆਂ ਨੂੰ ਭਾਰ ਪਦਾਰਥਾਂ ਵੱਲੋਂ ਬੰਨ ਛੱਡੇ ਫਿਰ ਵੀ ਨਾਮ ਦੀ ਭੁੱਖ ਨਹੀਂ ਉਤਰਦੀ। ਜਿਸ ਨਾਮ ਦੀ ਭੁੱਖ ਕਰਕੇ ਸਾਡੇ ਨਾਮ ਕੀ ਲੱਗਦਾ ਭੂਖ, ਉਹ ਭੁੱਖਾ ਖਾ ਚੱਲੀਏ ਦੂਖ, ਜਿਸ ਭੁੱਖ ਨਾਲ ਸਾਰੇ ਦੁੱਖ ਨਾਸ ਹੋ ਜਾਣੇ ਹੈ, ਉਹ ਭੁੱਖ ਨਹੀਂ ਲੱਗਦੀ ਇਸ ਪੁਰਖ ਦੇ ਕਾਰਨ।
ਸਹਿਸ ਸਿਆਣਪਾ ਲੱਖ ਹੋ,
ਸਹਿਸ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਪਾਂ ਇਸ ਪੁਰਖ ਦੇ ਪਾਸ ਹੋਣ,
ਤਾਂ ਇੱਕ ਨਾ ਚੱਲੇ ਨਾਲ
ਇੱਕ ਪਰਮੇਸ਼ੁਰ ਦੀ ਰਜਾਵ ਵਿੱਚ ਇੱਕ ਵੀ ਨਾਲ ਨਹੀਂ ਚੱਲਦੀ, ਭਾਵੇਂ ਵੀ ਉਹ ਮਹਾਰਾਜ ਦਾ ਵਰਤਾਰਾ ਵਰਤਣਾ ਉਹ ਵਰਤ ਕੇ ਰਹਿੰਦਾ। ਸਿਆਣਪਾਂ ਸਾਰੀਆਂ ਵਿੱਚੋਂ ਹੀ ਖੁੱਲ ਜਾਂਦੀਆਂ, ਵਿੱਚੋਂ ਹੀ ਰਹਿ ਜਾਂਦੀਆਂ, ਕੁਝ ਵੀ ਨਹੀਂ ਕਰ ਸਕਦਾ। ਇਸ ਪ੍ਰਕਾਰ ਸਾਹਿਬ ਸੁਣੀ ਜੀ ਇਹ ਹਾਲਤ ਹੁੰਦੀ ਹੈ ਪੁਰਖ ਦੀ। ਇਸੇ ਪ੍ਰਕਾਰ ਫੇਰ ਪੜੋ,
ਸੋਚਿਆ ਸੋਚ ਨਾ ਹੋਈ,
ਸੋਚਿਆ ਸੋਚ ਸਿੱਧਾ ਚਾਰ ਸਾਧਨ ਮੰਨੇ ਸਨ, ਇੱਕ ਤਾਂ ਸਰੀਰ ਦੀ ਸਿੱਧੀ ਤੇ ਬਾਣੀ ਦੀ ਮੌਨਤਾ, ਤੀਜੇ ਵਰਤ ਰੱਖਣੀ, ਚੌਥਾ ਪੁਸਤਕਾਂ ਦੀਆਂ ਸਿਆਣਪਾਂ। ਸਤਿਗੁਰੂ ਜੀ ਨੇ ਕਿਹਾ ਉਹਦਾ ਖੰਡਨ ਕਰ ਦਿੱਤਾ, ਸਿੱਧਾਂ ਦਰਸ਼ਨ ਕੀਤਾ। ਕਿਸ ਪਿਆਰਾ
ਕਿਸ ਸਚਿਆਰਾ ਹੋਈ ਹੈ,
ਸਚ ਦੀ ਪ੍ਰਾਪਤੀ ਵਾਲੇ ਕਿਸ ਪ੍ਰਕਾਰ ਹੋਈਏ ਆਪ ਦੱਸੋ।
ਕਿਸ ਕੂੜਾ ਟੁੱਟਾ ਪਾਲ,
ਕੂੜ ਦੀ ਜਿਹੜੀ ਪਾਲ ਪਲੋਸਣ ਹੈ ਦੇਹ ਦੀ, ਇਹਦਾ ਕਿਸ ਪ੍ਰਕਾਰ ਪੜਦਾ ਟੁੱਟੇ ਮਾਰਾ ਵੱਟ ਕਿਵੇਂ ਟੁੱਟੇ ਉਸਦੀ।
ਹੁਕਮ ਰਜਾਈ
ਚੱਲਣਾ, ਵਾਹਿਗੁਰੂ ਰਜਾਈ ਜੋ ਹੁਕਮ ਕਰਨ ਵਾਲਾ ਪਰਮੇਸ਼ੁਰ ਹੈ, ਉਹਦੇ ਹੁਕਮੀ ਦੇ ਹੁਕਮ ਵਿੱਚ ਪ੍ਰਸੰਨ ਹੋ ਕੇ ਚੱਲਣਾ ਕਰੀਏ।
ਨਾਨਕ ਲਿਖਿਆ ਨਾਲ,
ਉਹਦਾ ਹੁਕਮ ਮਹਾਰਾਜ ਸਾਹਿਬ ਸਾਰਿਆਂ ਦੇ ਮੱਥੇ ਤੇ ਕਰਾ ਲਵ ਦੇ ਨਾਲ ਲਿਖਿਆ ਹੋਇਆ ਹੈ, ਸਭਨਾਂ ਨੂੰ ਹੁਕਮ ਦੇ ਅੰਦਰ ਹੀ ਮਹਾਰਾਜ ਸਾਹਿਬ ਰੱਖਿਆ ਹੋਇਆ ਹੈ। ਇਹ ਜੀਆਂ ਦੇ ਸਾਰਿਆਂ ਦੇ ਮੱਥੇ ਦੇ ਨਾਲ ਲਿਖ ਕਰਕੇ ਭੇਜਣਾ ਕੀਤਾ ਹੁਕਮ ਪਰਮੇਸ਼ੁਰ ਨੇ। ਇਸ ਪ੍ਰਕਾਰ ਉਹਦੇ ਹੁਕਮ ਨੂੰ ਬੁੱਧ ਕਰਕੇ ਇਹ ਸੱਚ ਦੀ ਪ੍ਰਾਪਤੀ ਹੁੰਦੀ ਹੈ। ਇਹ ਪਰਾਲੰਘ ਦੇ ਤੇ ਸ਼ੰਕਰ ਰਹਿਣੇ ਕਰਕੇ ਸਰੀਰ ਦੀ ਪਾਲਣਾ ਪੋਸ਼ਣਾ ਦੀ ਜਿਹੜੀ ਹੰਗਤਾ ਤੇ ਚਿੰਤਾ ਉਹ ਟੁੱਟਦੀ ਹੈ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਜਿਹੜੇ ਪਵਿੱਤਰ ਬਚਨ ਕੀਤੇ, ਉਸ ਨੇ ਪ੍ਰਸਾਦ ਸਰਵੇ ਜੀ ਸਿੱਧਾਂ ਨੂੰ ਫੇਰ ਪਰਸਨ ਕੀਤੇ ਤੇ ਇਸ ਤੇ ਪਰਸਾ ਫਿਰ ਬੜੇ ਤੋਂ ਬਾਅਦ ਤੋਂ ਸੋਚਿਆ
ਸੋਚਿਆ ਸੋਚ ਨਾ ਹੋ ਬਾਈ
ਗੁਰੂ ਮਹਾਰਾਜ ਦੇ ਪਰਸਾ, ਜੇ ਅਸੀਂ ਸੋਚੀ ਜਾਈਏ ਵਿਚਾਰ ਕਰਦੇ ਜਾਈਏ ਕੀ ਸਾਨੂੰ ਸੋਚ ਪਰਮੇਸ਼ੁਰ ਦੀ ਵਿਚਾਰ ਨਹੀਂ ਪ੍ਰਾਪਤ ਹੋਵੇਗੀ।
ਜੇ ਸੋਚੀ ਲੱਖ ਵਾਰ,
ਤਾਂ ਜੇ ਲੱਖਾਂ ਵਾਰੀ ਅਸੀਂ ਸੋਚਦੇ ਰਹੀਏ ਤਾਂ ਸਤਿਗੁਰੂ ਜੀ ਕਹਿੰਦੇ ਜੇ ਪਰਮੇਸ਼ੁਰ ਦੇ ਲੱਖਾਂ ਵਾਲੀ ਸੋਚ ਨੂੰ ਪਾਈ ਕੇ ਦਵਾਂਗੇ, ਸੋਚ ਵਿਚਾਰ ਨੂੰ ਕੀ ਦਵਾਂਗੇ, ਤੇ ਫਿਰ ਸੋਚਿਆ ਸੋਚਣਾ ਹੋ ਗਈ ਪਰਮੇਸ਼ੁਰ ਦੀ ਲੱਖਾਂ ਵਾਲੀ ਸੋਚ ਵਿਚਾਰ ਦੇ ਵਿਚਾਰ ਨਹੀਂ ਕਰਕੇ ਫਿਰ ਸੋਚ ਨਾ ਹੋ ਗਈ, ਉਹਨੂੰ ਵਿਚਾਰ ਨਹੀਂ ਪ੍ਰਾਪਤ ਹੋਈ ਕਿੰਤੂ ਪ੍ਰਾਪਤ ਹੋ ਜਾਏ ਕਾਪੂ ਉੱਠ ਕੇ ਨਿਆਏ ਨੂੰ, ਇਹ ਜ਼ਰੂਰ ਵਿਚਾਰ ਪ੍ਰਾਪਤ ਹੋਵੇਗੀ। ਜੇ ਲੱਖਾਂ ਵਾਰੀ ਤੁਸੀਂ ਉਸ ਪਰਮੇਸ਼ੁਰ ਦੀ ਵਿਚਾਰ ਲੱਖਣ ਵਾਸਤੇ ਸੋਚਦੇ ਰਹੋਗੇ ਫਿਰ ਤੁਹਾਨੂੰ ਕਿਸੇ ਪ੍ਰਕਾਰ ਦੀ ਸੋਚ ਵਿਚਾਰ ਨਹੀਂ ਕਰਦੇ ਕਿੰਤੂ ਪ੍ਰਾਪਤ ਹੋ ਜਾਵੇਗੀ।
ਚੁੱਪ ਹੈ ਚੁੱਪ ਨਾ ਹੋ ਗਈ,
ਇਹ ਰਹਿਣੇ ਕਰਕੇ ਮਨ ਦੀ ਚੁੱਪ ਤਾਂ ਕਿਸੇ ਪ੍ਰਕਾਰ ਹੋਰ ਨਹੀਂ ਸਕਦੀ, ਫਿਰ ਮਹਾਰਾਜ ਕਿਵੇਂ ਹੋਵੇਗੀ।
ਜੇ ਲਾਏ ਰਹਾ ਲਿਵਤਾਰ,
ਗੁਰੂ ਮਹਾਰਾਜ ਸਾਹਿਬ ਦੇ ਉਦੇਸ਼ ਵਿੱਚ ਬਿਰਤੀ ਨੂੰ ਤੇਲ ਧਾਰਾ ਵੱਟ ਲਾ ਕੇ ਰੱਖੋਗੇ ਤੇ ਚੁੱਪ ਹੈ, ਮਨ ਦੇ ਸੰਕਲਪਾਂ ਦੇ ਜਿਹੜੇ ਸੰਸਕਾਰ ਹੈ ਸਾਰੇ ਚੁੱਪ ਹੋ ਜਾਣਗੇ, ਤੇ ਚੁੱਪ ਨਾ ਹੋਵੇਗੀ ਕਿੰਤੂ ਚੁੱਪ ਨਾ ਹੋਵੇਗੀ, ਜ਼ਰੂਰ ਮਨ ਨੂੰ ਸ਼ਾਂਤ ਆਵੇਗੀ, ਮਨ ਵਾਸ਼ਨਾ ਵੱਲੋਂ ਚੁੱਪ ਹੋ ਜਾਏਗਾ।
ਭੁੱਖਿਆ ਭੁੱਖ ਨਾ ਉਤਰੀ,
ਭੁੱਖਿਆ ਦੇ ਇਹਨੇ ਕਰਕੇ ਮਾਰਾ ਭੁੱਖ ਨਹੀਂ ਉਤਰੇਗੀ ਲਹੇਗੀ।
ਜੇ ਬੰਨਾ ਪੁਰੀਆ ਭਾਰ,
ਕਹਿੰਦੇ ਜੇ ਕਰਕੇ ਪੁਰੀਆ ਪੂਰਨ ਜੋ ਪਰਮੇਸ਼ੁਰ ਹੈ ਸਾਰਿਆਂ ਦਾ ਘਰ ਆਦਿ ਸਥਾਨ ਹੈ, ਉਹਦੇ ਵਿੱਚ ਬਿਰਤੀ ਨੂੰ ਬੰਨ ਲਵਾਂਗੇ ਤੇ ਫਿਰ ਭੁੱਖਿਆ ਅੰਤਾ ਕਰਨ ਦੀ ਜਿਹੜੀ ਆਸਾ ਤੁਸੀਂ ਵੀ ਭੁੱਖ ਹੈ ਉਹ ਨਾ ਉਤਰੀ ਕਿੰਤੂ ਉਤਰ ਜਾਏਗੀ, ਉਹ ਵੀ ਸਾਰੀਆਂ ਭੁੱਖਾਂ ਮਿਟ ਜਾਣਗੀਆਂ।
ਸਹਿਸ ਸਿਆਣਤਾ ਲੱਖ ਹੋ
ਜੇ ਅੰਤਰ ਜਾਣੀ ਸਕੇ ਦਰਸ਼ਾ
ਇੱਕ ਨਾ ਚੱਲੇ ਨਾਲ
ਸੱਚੇ ਪਾਤਸ਼ਾਹ ਜੀ ਉਹ ਹਜ਼ਾਰਾਂ ਸਿਆਣਤਾਂ ਪ੍ਰਾਪਤ ਨਹੀਂ ਹੋਣਗੀਆਂ ਤਾਂ ਆਪ ਕਹਿੰਦੇ ਹਨ
ਤਾਂ ਇੱਕ ਨਾ ਚੱਲੇ ਨਾਲ
ਨਾ ਪੁਰਖ ਜਿਹੜਾ ਪੁਰਖ ਇੱਕ ਪਰਮੇਸ਼ੁਰ ਦੀ ਆਗਿਆ ਦੇ ਨਾਲ ਚੱਲਦਾ ਭਾਣਾ ਮੰਨਦਾ ਹੈ ਸਹਿ ਸਿਆਣਤਾ ਲੱਖ ਨਾ ਹੋਏ ਉਹਨੂੰ ਹਜ਼ਾਰਾਂ ਪੁਸਤਕਾਂ ਦੀਆਂ ਲੱਖਾਂ ਸਿਆਣਤਾਂ ਨਹੀਂ ਪ੍ਰਾਪਤ ਹੋਣਗੀਆਂ ਕਿੰਤੂ ਹੋ ਜਾਣਗੀਆਂ। ਸਾਰੇ ਵੇਦ ਸ਼ਾਸਤਰ ਦੀਆਂ ਸਿਆਣਤਾਂ ਉਹਨੂੰ ਸਾਰੀਆਂ ਪ੍ਰਾਪਤ ਹੋ ਜਾਣਗੀਆਂ। ਜਿਹੜਾ ਇਸ ਪ੍ਰਕਾਰ ਵਾਕਾ ਕਰਕੇ ਆਸ ਕਰੇ ਚਾਹੇ ਨਾ ਆਸ ਕਰੇ ਕੋਈ ਵੀ ਵਾਸਤਾ ਹੋ ਜਾਂਦੀ ਹੈ। ਭੁੱਖਿਆ ਭੁੱਖ ਨਾ ਉਤਰੀ ਉਹਨਾਂ ਨੂੰ ਭੁੱਖੇ ਰਹਿਣੇ ਕਰਕੇ ਫਿਰ ਪਰਮੇਸ਼ੁਰ ਦੇ ਨਾਮ ਦੀ ਭੁੱਖ ਕਰਕੇ ਹੋਰ ਪਦਾਰਥਾਂ ਦੀ ਭੁੱਖ ਨਹੀਂ ਉਤਰਦੀ ਲੱਗਦੀ ਨਹੀਂ ਹੈ ਕਿਸੇ ਪ੍ਰਕਾਰ ਦੀ।
ਜੇ ਲਾਏ ਰੰਗ ਤੇ ਬੰਨਾ ਕੁੜੀਆ ਭਾਰ
ਕੁੜੀਆ ਪੂਰਨ ਪ੍ਰਵੇਸ਼ ਦੇ ਵਿੱਚ ਭਾਰਤ ਦੇ ਸਾਂ ਸਿੰਘ ਮਨ ਦੀ ਜੁੱਤੀ ਨੂੰ ਬੰਨ ਲਈਏ
ਸਹਿਸ ਸਿਆਣਤਾ ਲੱਖ ਹੋ
ਯਾਰਾਂ ਪੁਰਖਾਂ ਦੀਆਂ ਪੁਸਤਕਾਂ ਦੀਆਂ ਸਿਆਣਤਾਂ ਤੇ ਲੱਖ ਸਰੀਰ ਦੇ ਪਛਾਣੇ ਕਰਕੇ
ਤਾਂ ਇੱਕ ਨਾ ਚੱਲੇ ਨਾਲ
ਉਸ ਵੇਲੇ ਜਦੋਂ ਜੁੱਤੀ ਨੂੰ ਇੱਕ ਰਸ ਲਾਉਂਦੇ ਹੈ ਉਦੋਂ ਹਜ਼ਾਰਾਂ ਪੁਸਤਕਾਂ ਦੀਆਂ ਸਿਆਣਤਾਂ ਭਾਵੇਂ ਲੱਖਾਂ ਹੋਣ ਤੇ ਭਾਵੇਂ ਨਾ ਹੋਵੇ ਨਾ ਹੋਣ ਜਦੋਂ ਬਿਰਤੀ ਜੋੜਨੀ ਉਹਦੇ ਇੱਕ ਵੀ ਨਾਲ ਸਕਾਲ ਵਿੱਚ ਨਹੀਂ ਚੱਲਦੀ ਸਾਰੀਆਂ ਪੁਸਤਕਾਂ ਦੀਆਂ ਵਿਚਾਰਾਂ ਛੱਡਣੀਆਂ ਪੈਂਦੀਆਂ ਛੱਡ ਕੇ ਇੱਕ ਰਸ ਵਾਹਿਗੁਰੂ ਦੀ ਨਿਸ਼ਚਿਤ ਹੋ ਕੇ ਉਹਦੇ ਸਰਮ ਹੋ ਕੇ ਲੱਗਣਾ ਪੈਂਦਾ ਜਿਹੜੀ ਸਿਆਣਤ ਹੈ ਕਿਸੇ ਨੂੰ ਟਿਕਣ ਨਹੀਂ ਹੁੰਦੀ ਉਹ ਸਵੇਰੇ ਉਹ ਸਿਆਣਤ ਛੱਡਣੀ ਪੈਂਦੀ ਹੈ। ਸਿਆਣਤ ਇਸ ਪ੍ਰਕਾਰ ਹਜ਼ਾਰਾਂ ਸਿਆਣਤਾਂ ਉੱਥੇ ਹੋਣ ਚਾਹੇ ਚਾਹੇ ਲੱਖਾਂ ਕੋਈ ਵੀ ਨਾ ਹੋਵੇ ਚਾਹੇ ਇੱਕ ਪਰਮੇਸ਼ੁਰ ਦੇ ਜੋ ਨਾਲ ਚੱਲਣ ਵਾਲੇ ਹੈ ਉਹਦੇ ਨਾਂ ਨਿਸ਼ਚੇ ਕਰਕੇ ਇੱਕ ਦਿਨ ਵਿੱਚ ਚਲਾਵਾਨ ਹੁੰਦੀ ਹੈ ਚਲੀ ਜਾਂਦੀ ਹੈ ਉਸ ਵੇਲੇ ਹਜ਼ਾਰਾਂ ਸਿਆਣਤਾਂ ਹੋਣ ਚਾਹੇ ਨਾ ਹੋਣ ਇੱਕੋ ਜਿਹੀ ਹਾਲਤ ਹੋ ਜਾਂਦੀ ਹੈ। ਮਹਾਰਾਜ ਨੇ ਕਿਹਾ ਜੋ ਪ੍ਰਾਣੀ ਦੋ ਦਿਨ ਚ ਆਵੇ ਪੜਿਆ ਨੂੰ ਪੜਿਆ ਕਰਨ ਦਾ ਬਚਾਵੇ
ਪਿਆਰਾ ਹੋਈ ਹੈ
ਫਿਰ ਸੱਚੇ ਪਾਤਸ਼ਾਹ ਹੋਰ ਪਰਸਨ ਹਨ ਸਿੱਧਾਂ ਦੇ ਲੋਕ ਫਿਰ ਕੋਲੋਂ
ਸੋਚਿਆ ਸੋਚ ਨਾ ਹੋ ਗਈ
ਸੋਚ ਨਾ ਹੋ ਗਈ ਜੇ ਸੋਚੀ ਲਖਵਾਰ ਜੇ ਮਹਾਰਾਜ ਸੋਚਾਂ ਵਿਚਾਰਾਂ ਦੇ ਕਰਨੇ ਕਰਕੇ ਸਰੀਰ ਦੀ ਵਿਚਾਰ ਕਰਨੀ ਹੁੰਦੀ ਸਰੀਰ ਦੇ ਫੋਕਰ ਕਰਨੇ ਕਰਕੇ ਮਨ ਦੀ ਫੋਕਰਤਾ ਹੁੰਦੀ ਨਹੀਂ ਇਸੇ ਪ੍ਰਕਾਰ ਕਿਤਨੀ ਚਿੰਤਾ ਕਰਨੇ ਕਰਕੇ ਵਿਰਾਗਤਾ ਪੈਦਾ ਨਹੀਂ ਹੁੰਦਾ ਵਿਵੇਕ ਵੀ ਪੈਦਾ ਨਹੀਂ ਹੁੰਦਾ ਇਹ ਲੱਖਾਂ ਵਾਰੀ ਸੋਚੀ ਜਾਈਏ ਇਸ ਕਰਕੇ ਆਪਦੀ ਵੀ ਕੀ ਆ ਗਿਆ ਨੁਕਸਾਨ ਕਰਮ ਕਰਨੇ ਚਾਹੀਦੇ ਆ ਸੇਵਾ ਕਰਤ ਹੋਏ ਨਿਸ਼ਕਾਮੀ ਉਸ ਤੋਂ ਹੋਰ ਪ੍ਰਾਪਤ ਕਿਸਾਨੀ
ਚੁੱਪ ਨਾ ਹੋ ਗਈ
ਚੁੱਪ ਰਹਿਣੇ ਕਰਕੇ ਮਨ ਦੇ ਸਫਲਤਾ ਦੀ ਚੁੱਪ ਤਾਂ ਹੋ ਨਹੀਂ ਸਕਦੀ
ਜੇ ਲਾਏ ਰਹਾ ਲਿਵਤਾਰਾ
ਵੱਟ ਬਿੱਟੀ ਨੂੰ ਜੋ ਦੇਖੀ ਇਸ ਕਰਕੇ ਵਿਵੇਕ ਦੀ ਲੋੜ ਹੈ ਵਿਵੇਕ ਵੀ ਇਸ ਕਰਕੇ ਮਨ ਦੇ ਸੰਕਲਪਾਂ ਦੇ ਰੋਕਣ ਵਾਸਤੇ ਵਿਰਾਗ ਦੀ ਲੋੜ ਹੈ
ਭੁੱਖਿਆ ਭੁੱਖ ਨਾ ਉਤਰੀ
ਭੁੱਖੇ ਰਹਿਣੇ ਕਰਕੇ ਮਨ ਦੀਆਂ ਭੁੱਖਾਂ ਤਾਂ ਉਤਰਦੀਆਂ ਨੀ ਵਾਸ਼ਨਾ ਵੀ ਬਣੀਆਂ ਰਹਿੰਦੀਆਂ ਹਨ
ਜੇ ਬੰਨਾ ਕੁੜੀਆ ਭਾਰ
ਇਸ ਕਰਕੇ ਪਹਿਲੇ ਚ ਵਿਰਾਗ ਹੈ ਇਹਦੇ ਚ ਇੰਦਰੀਆਂ ਦਾ ਦਮਨ ਕਰਨਾ ਚਾਹੀਦਾ ਕੁੜੀਆਂ ਇੰਦਰੀਆਂ ਨੂੰ ਭਾਰ ਪਦਾਰਥਾਂ ਵੱਲੋਂ ਬੰਨਣਾ ਕਰੀਏ ਰੋਕੀਏ ਦਮਨ ਕਰੀਏ
ਸਹਿਸ ਸਿਆਣਤਾ ਲੱਖ ਹੋ
ਜਿਹਨਾਂ ਦੀਆਂ ਲੱਖਾਂ ਸਿਆਣਤਾਂ ਜਿਹੜੀਆਂ ਹੋ ਜਾਣ
ਤਾਂ ਇੱਕ ਨਾ ਚੱਲੇ ਨਾਲ
ਮਨ ਰੋਕਣ ਵਾਲੀ ਕਿੰਨੀ ਚੱਲਦੀ ਇਸ ਕਰਕੇ ਗੁਰੂ ਸਾਹਿਬ ਤੋਂ ਵਿਵੇਕ ਦੀ ਪ੍ਰਾਪਤੀ ਦੀ ਲੋੜ ਹੈ ਇਹ ਸਾਰੀਆਂ ਸਪੰਨ ਹੋਣਾ ਚਾਹੀਦਾ ਹੈ
ਸਿਵ ਸਤਿਆਰਾ ਹੋਈ ਹੈ
ਵਿੱਚ ਅਧਿਕਾਰੀ ਦੇ ਲੱਖਣ ਦੱਸੇ ਮੋਹ ਇੱਛਾ ਦੱਸੀ ਹੈ ਇਹ ਸੱਚੇ ਪਾਤਸ਼ਾਹ ਸਿਵ ਸਤਿਆਰਾ ਹੋਈਏ ਇਸ ਪ੍ਰਕਾਰ ਸੱਚ ਦੀ ਪ੍ਰਾਪਤੀ ਵਾਲੇ ਹੋਈਏ
ਭਾਈ
ਜੇ ਝੂਠ ਵੀ ਪਾਲ ਕੋਲੋਂ ਟੁੱਟਦੇ ਤਾਂ ਸੱਚ ਦੀ ਪ੍ਰਾਪਤੀ ਵਾਲੇ ਹੋ ਰਹੀ ਹੈ ਕੂੜ ਵੀ ਪਾਲਣਾ ਤੇ ਉਸ ਨੇ ਦੇਹ ਚ ਲਗਾਇਆ ਹਰ ਅਧਿਕਾਰ ਨੂੰ ਜੇ ਉਹ ਟੁੱਟ ਜਾਵੇ ਇਸ ਪਾਸੋਂ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਤਾਂ ਮਹਾਰਾਜ ਉੱਪਰ ਵਿੱਚ ਪਰਸਨੇ ਕੋਈ ਕੂੜਾ ਟੁੱਟਿਆ ਪਾਲ ਇਹ ਕੂੜ ਵੀ ਪਾਲਣਾ ਤੇ ਉਸ ਨੇ ਜਿਹੜੀ ਹੈ ਦੇਹ ਦੇ ਮਾਂ ਦੀ ਇਹ ਕਿਵੇਂ ਟੁੱਟੇ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ
ਹੁਕਮ ਰਜਾਈ ਚੱਲਣਾ
ਇਹ ਭਾਈ ਹੁਕਮ ਰਜਾਈ ਚੱਲਣਾ ਰਜਾਈ ਜੋ ਪਰਮੇਸ਼ੁਰ ਹੈ ਉਸ ਹੁਕਮ ਦੇ ਹੁਕਮ ਦੀ ਚਲਣਾ ਕਰੀਏ ਰਿਆਜ਼ਤ
ਨਾਨਕ ਲਿਖਿਆ ਨਾਲ
ਹੁਕਮ ਕਿਹੜਾ ਇੱਥੇ ਨਾਲ ਲਿਖਿਆ ਇੱਕੋ ਓਂਕਾਰ ਸਤਨਾਮ ਹੁਕਮ ਇਸ ਹੁਕਮ ਦੀ ਚਲਣਾ ਚਾਹੀਦਾ ਹਰ ਵਾਰ ਮਨ ਕਰਨਾ ਚਾਹੀਦਾ ਇੱਕੋ ਨਾਮ ਹੁਕਮ ਹੈ ਨਾਨਕ ਸਦਗੁਰ ਜੀ ਆ ਬੁਝਾਏ ਵੀ ਇਹ ਹੁਕਮ ਨਾਲ ਹੀ ਲਿਖ ਦਿੱਤਾ ਹੈ ਇਸ ਹੁਕਮ ਵਿੱਚ ਪਰਮੇਸ਼ੁਰ ਦੇ ਚੱਲਣਾ ਚਾਹੀਦਾ ਹਰ ਵਾਰ ਸਿਮਰਨ ਵੀ ਚੱਲਣਾ ਚਾਹੀਦਾ ਤੇ ਫਿਰ ਪੂਰੀ ਪਾਲਣਾ ਪੋਸ਼ਣ ਕਰਦੀ ਹੈ ਤੇ ਸੱਚ ਦੀ ਪ੍ਰਾਪਤੀ ਹੁਕਮ ਦੇ ਚੱਲਣੇ ਕਰਕੇ ਹੁੰਦੀ ਹੈ ਵਾਹਿਗੁਰੂ ਦੀ ਪ੍ਰਾਪਤੀ ਇਹ ਸੱਚੇ ਪਾਤਸ਼ਾਹ ਜੀ ਵੇਦਾਂ ਸ਼ਾਸਤਰਾਂ ਪ੍ਰਣਾਲਿਕਾ ਲਿਖੀਆਂ ਹੋਈਆਂ ਹਨ ਆਪ ਦੱਸੋ ਤਾਂ ਹਜ਼ੂਰ ਨੇ ਫਰਮਾਇਆ ਭਾਈ ਵੇਦਾਂ ਵਿੱਚ ਇਸ ਤਰ੍ਹਾਂ ਦੀ ਪ੍ਰਣਾਲਿਕਾ ਲਿਖੀ ਹੋਈ ਹੈ ਤੇ 25 ਵਰੇ ਤੱਕ ਬ੍ਰਹਮਚਾਰੀ ਰੱਖੇ ਤੇ ਵਿਦਿਆ ਪੜ੍ਹੇ ਬ੍ਰਹਮਚਾਰੀ ਬਣੇ ਅਤੇ ਫਿਰ 50 ਸਾਲ ਤੱਕ ਗ੍ਰਿਸ਼ਟਾ ਸ਼ਰਨ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਕੁੰਡਾਨ ਕਾ ਕਰੇ ਸ੍ਰੀ ਸੋਬੀ ਗੰਗਾ ਕਾ ਨੀਰ ਉਦੋਂ ਬਾਅਦ ਬਾਲਪ੍ਰਸਤੀ ਬਣ ਕੇ 75 ਸਾਲ ਤੱਕ ਵਰਤੇ ਫਿਰ ਸੰਨਿਆਸ ਧਾਰਨ ਕਰੇ 75 ਸਾਲ ਤੋਂ ਬਾਅਦ ਇਹ 4 ਅਸਰਮਾਂ ਦੀ ਦਾਵਤ ਇਹ ਵੇਦ ਵਿੱਚ ਪ੍ਰਣਾਲਿਕਾ ਲਿਖੀ ਹੋਈ ਹੈ ਮਰਜ਼ਾਦਾ ਲਿਖੀ ਹੈ ਪਰ ਗੁਰਮਤ ਦੇ ਅੰਦਰ ਇਹ ਪ੍ਰਣਾਲਿਕਾ ਇਹ ਹੈ ਜੋ ਸਤਿਗੁਰ ਕਾ ਜੋ ਸਿੱਖ ਅਖਾਏ ਤੋ ਘੰਟੇ ਹਰ ਨਾਮ ਤੇ ਆਇਆ ਅੰਮ੍ਰਿਤ ਵੇਲੇ ਹਮੇਸ਼ਾ ਉੱਠ ਕੇ ਉਦਮ ਕਰੇ ਘੰਟੇ ਤੋਂ ਰਾਤੀ ਇਸਨਾਨ ਕਰੇ ਅਮਰ ਕਰਨ ਆਇਆ ਉਪਦੇਸ਼ ਗੁਰੂ ਹਰ ਹੈ ਜਾ ਜਾਤਾ ਸਭ ਕੁਝ ਵਿੱਚ ਦੋਸ਼ ਕਾਂਤ ਲੈ ਜਾਵਾ ਫਿਰ ਕਿਹੜਾ ਦੇਸ਼ ਗੁਰਬਾਣੀ ਗਾਇਆ ਬਹਿੰਦਾ ਉਸਦੇ ਹਰ ਨਾਮ ਤੇ ਆਇਆ ਜੋ ਸਾਸ ਗੁਰਾਸ ਜਿੱਥੇ ਆਏ ਮੇਰਾ ਹਰ ਹਰ ਸੋ ਗੁਰਸੇ ਗੁਰੂ ਮੇਰੇ ਭਾਵੈ ਜਿਸ ਨੂੰ ਦਿਆਲ ਹੋਇਆ ਮੇਰੇ ਸਾਨੂੰ ਕੁਛ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਦ ਨਾਨਕ ਧੂੜ ਮੰਗਿਆ ਕੁਛ ਗੁਰ ਸਿੱਖੀ ਜੋ ਆਪ ਜਪੈ ਅਗਰਾ ਨਾਮ ਜਪਾਵੈ ਇਹ ਹੈ ਗੁਰੂ ਘਰ ਦੀ ਮਰਜ਼ਾਦਾ ਇਸ ਮਰਜ਼ਾਦਾ ਦੇ ਨਾਲ ਜੋ ਲਿਖੀ ਹੋਈ ਹੈ ਨਾਲ ਬਾਣੀ ਚ ਇਹਦੇ ਅਨੁਸਾਰ ਆਪਣੇ ਵਾਹਿਗੁਰੂ ਦੇ ਹੁਕਮ ਨੂੰ ਮੰਨੇ ਔਰ ਸਾਹਮਣੇ ਉੱਤੇ ਚੱਲੇ ਫਿਰ ਹੇ ਗੁਰ ਸਿੱਖ ਹੇ ਗੁਰੂ ਅੰਗਦ ਸਾਹਿਬ ਜੀ ਤੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਇਹ ਸਕੋਚ ਦੇ ਅਰਥ ਕਹੇ ਹੈ ਇਸ ਪਹਿਲੀ ਕੌੜੀ ਚ ਗੁਰੂ ਸਾਹਿਬ ਜੀ ਨੇ ਕਰਨ ਦੇ ਕਿਹਾ ਜੋ ਉਪਦੇਸ਼ ਵਰਤਿਆ ਹੈ ਸਰਗੁਣਾਂ ਦੇ ਜੋਤੀ ਦੇ ਸਮਾਨ ਦਾ ਗੁਰਪੁਰੇ ਦਾ ਸੰਤਾਂ ਨੇ ਪਿਆਰ ਨਾਲ ਸ੍ਰੀ ਅਨੁਭਵ ਕਰਕੇ ਮਨਾਇਆ ਹੈ ਕਿਵਸ ਪਿਆਰਾ ਹੋਈ ਹੈ ਕਿਵ ਕੁੰਡਾ ਕੁੱਤੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ।